काली कोयल तू कित गुण अपने प्रीतम के हों बिर है डाली अपने प्रीतम के हों बिर है डाली काली कोयल काली कोयल तू कित गुण अपने प्रीतम के हों बिर है डाली अपने प्रीतम के हों बिर है डाली काली कोयल तप तप लोहे लोहे हाथ मरो रो
हाथ मरो रो
जी बावल होई सो सहलो रो
सो सहलो रो
ऐसे मन में किया मुझे अंगन सहनाई दो अपने प्रीतम के हों बिर है डाली अपने प्रीतम के हों बिर है डाली अपने प्रीतम के हों बिर है अपने प्रीतम के हों बिर है साहेब की मैं सार न जानी
सार न जानी
जो बन खोए पाछे पछतानी
पछतानी
ते साहेब की मैं सार न जानी जो बन पछे पछतानी अपने प्रीतम हों बिर है डाली अपने प्रीतम के हों बिर है डाली काली कोयल तू कित गुण अपने प्रीतम के हों बिर है डाली अपने प्रीतम के हों बिर है डाली काली कोयल काली कोयल तू कित गुण काली
कित गुण काली
अपने प्रीतम के हों बिर है जानी
हों बिर है
तो है सुफा जा हो कृपा प्रभु मिला अपने प्रीतम हो बिर है अपने प्रीतम हो बिर है प्रीतम के हों बिर है जानी अपने प्रीतम के हों बिर है जानी
बितन खूही मोंदे अकेली मोंदे अकेली ना को साथी ना को बेली ना को बेली
कर कृपा प्रभु साथ सब में जा फिर देखा था मेरा अल्लाह बेली अपने प्रीतम हों बिर है जानी अपने प्रीतम हों बिर है जानी काली कोयल काली कोयल अपने प्रीतम के हों बिर है जानी अपने प्रीतम के हों बिर है जानी काली कोयल
बात हमारी खरी उड़ी खरी उड़ी तिखी बहुत पीनी मर गए शेख फरीदा पंत समर सवे अपने प्रीतम हों बिर है जली अपने प्रीतम के हों बिर है जली पाली काली कोयल तू कित अपने प्रीतम के हों बिर है अपने प्रीतम के हों बिर है जली काली कोयल अपने प्रीतम के हों बिर है जली काली कोयल अपने प्रीतम हों बिर है जली अपने प्रीतम हों बिर है जली
एक बार सारे बिनती सारे
अपने प्रीतम के हों बिर है अपने प्रीतम के हों बिर है
सारे
अपने प्रीतम के हों बिर है जली अपने प्रीतम के हों बिर है काली कोयल तू कित गुण काली अपने प्रीतम के हों बिर है
अपने प्रीतम के हों बिर है जली काली कोयल काली कोयल काली कोयल काली कोयल तू कित गुण काली अपने प्रीतम के हों बिर है अपने प्रीतम के हों बिर है अपने प्रीतम के हों बिर है काली कोयल काली कोयल काली कोयल काली कोयल तू कित गुण काली अपने प्रीतम के हों बिर है जल जाए अपने प्रीतम के हों बिर है सिमरत सुख होए सगले दुख जाहे जिस सिमरत सुख होए सगले दुख जाहे सो आओ संगत जी काफी समय तो आप सारे रल मिलके कीर्तन दा आनंद मान रहे सी थोड़े समय तक भाई साहब पहुंचने वाले ने खास करके भैणा नूं बेनती है कि रस्ते विच ना बैठो संगत आ रही है उन्हां नूं नमस्कार करनी औखी हुंदी है सो थोड़ियां थोड़ियां भैणां नूं बेनती है कि थोड़ा थोड़ा अगे हो जाओ अगे बहुत जगह पई है सो संगत जिहड़ी आ रही है उह फिर पिछे बैठी जाऊगी सारे सिंघां नूं भी बेनती तुसीं भी थोड़ा थोड़ा अगे हो जाओ सो संगत नूं बेनती जिहड़ी संगत आ रही है नमस्कार करके जिथे जिथे जगह मिलती प्यार नाल बैठो आओ आप सारे रल मिल के कीर्तन की हाजरी करिए
मैं अंबले की टेक तेरा नाम खुंदकारा मैं अंबले तेरा नाम खुंदकारा نام ہے آدارا
میں گری میں مسیح نام ہے
آدارا میں گری میں مسیح تیرا نام ہے
ਨਮਸਕਾਰ ਕਰਕੇ ਸੋ ਪਿੱਛੇ ਜਿੱਥੇ ਜਗ੍ਹਾ ਮਿਲਦੀ ਪਿਆਰ ਨਾਲ ਬੈਠੋ ਸੋ ਸਿੰਘਾਂ ਨੂੰ ਤੇ ਭੈਣਾਂ ਨੂੰ ਬੇਨਤੀ ਥੋੜਾ ਥੋੜਾ ਅੱਗੇ ਹੋ ਜਾਓ ਆਓ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਦਾ ਆਨੰਦ ਮਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸੇ ਨਾਨਕ ਹਰ ਰੰਗ ਮਾਣ ਦੋ
ਥੋੜਾ ਥੋੜਾ ਸਿੰਘ ਅੱਗੇ ਨੂੰ ਹੋ ਜਾਓਗੇ ਪਿੱਛੇ ਹੋਰ ਵੀਰ ਬਹਿ ਜਾਣੇ ਥੋੜਾ ਜਿਹਾ ਭੀੜੇ ਹੋ ਕੇ ਬਹਿਣਾ ਪਏਗਾ ਬਾਕੀਆਂ ਨੂੰ ਥਾਂ ਮਿਲ ਜਾਏਗਾ ਥੋੜਾ ਵੀਰ ਹੋਰ ਅੱਗੇ ਨੂੰ ਹੋ ਜਾਓ ਪਿਛਲੇ ਥੋੜਾ ਜਿਹਾ ਅੱਗੇ ਤਾਂ ਜੋ ਪਿੱਛੇ 25-30 ਸਿੰਘ ਹੋਰ ਬਹਿ ਜਾਣੇ ਰਲ ਕੇ ਗਾਇਓ ਸਾਰਾ
ਮੋਲ ਅਮੋਲ ਨਾ ਪਾਈਏ ਮੋਲ ਅਮੋਲ ਨਾ ਪਾਇਆ ਜਾਈ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਕਰ ਕਿਰਪਾ ਗੁਰੂ ਦਿਵਾਇਆ ਥਾ ਮੋਲ ਅਮੋਲ ना पाया जाई मोल अमोल ना पाया जाई कर कृपा गुरु सेवाया कर कृपा गुरु सेवाया
मोल अमोल ना पाया जाई मोल अमोल ना पाया जाई कर कृपा गुरु कृपा गुरु देवाया
मानक पायो रे पायो मानक पायो रे पायो पायो रे पायो मालिक पायो रे पायो
मालिक पायो रे पायो
जी मालिक
पायो रे पायो
मालिक पायो रे पायो मानक पायो रे पायो हर पूरा पाया था हर पूरा पाया बाहर ढूंढन से झूठ परे
बाहर ढूंढन से झूठ परे
गुर कर ही माहे सिखाया था
गुर कर ही माहे दिखाया
ई अनुभव चरज रूप प्रभ देखिया
अनुभव चरज रूप प्रभ देखिया
मन छोड़ सकू हो जाया कर कृपा गुरु सेवाया था कर कृपा गुरु सेवाया था
मोल अमोल ना पाया जाई मोल अमोल ना पाया
ਕਿਰਪਾ ਗੁਰੂ ਦਿਵਾਇਆ ਥਾ ਹਰ ਕਿਰਪਾ ਗੁਰੂ
ਫੜਿਓ ਬਾਈ ਫੜਿਓ
ਅਦਿਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂਆ ਕਥ ਕਥਾਇਆ ਅਨਹਦ ਦਸ਼ਮ ਅਨਹਦ ਸ਼ਬਦ ਦਸਮ ਦਰ ਵਜਿਓ ਅੰਮ੍ਰਿਤ ਨਵਾਇਆ ਥੋਚ ਨਹੀਂ ਮਨ ਕ੍ਰਿਸ਼ਨਾ ਬੁਝੀ ਅਖੋਟ ਭੰਡਾਰ ਸਮਾਇਆ ਚਰਨ 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 ਗੁਰ ਸੇਵੇ ਹਰ ਕੜੇ ਹੋ ਰਸ ਪਾਇਆ ਪਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਤਾਂ ਹਰ ਮਹਿਲੀ ਮਹਿਲ ਕਿਰਪਾ ਗੁਰੂ
ਹਰ ਕਿਰਪਾ ਗੁਰੂ ਸੇਵਾਇਆ ਲਗ ਜਾ ਗੁਰਾਂ ਦੇ ਚਰਨੀ ਅਣ ਭਿੱਜ ਮਨ ਪੱਥਰਾ ਲਗ ਜਾ ਗੁਰਾਂ ਦੇ ਚਰਨੀ ਅਣ ਭਿੱਜ ਮਨ ਪੱਥਰਾ ਚਰਨੀ ਅਣ ਭਿੱਜ ਮਨ ਪੱਥਰਾ ਲਗ ਜਾ ਗੁਰਾਂ ਦੇ ਚਰਨੀ ਪੜਿਆ ਭਿੱਜ ਮਨ ਪੱਥਰਾ ਗੁਰਾਂ ਦੇ ਚਰਨੀ ਅਣ ਭਿੱਜ ਮਨ ਪੱਥਰਾ ਲਗ ਜਾ ਸਾਹਿਬ ਦੇ ਚਰਨੀ ਅਣ ਭਿੱਜ ਮਨ ਪੱਥਰਾ ਲਗ ਜਾ ਗੁਰਾਂ ਦੇ ਅਣ ਭਿੱਜ ਮਨ ਪੱਥਰਾ ਲਗ ਜਾ ਗੁਰਾਂ ਦੇ ਚਰਨੀ ਅਣ ਭਿੱਜ ਮਨ ਪੱਥਰਾ ਬੋਲਿਆ ਕਰੋ ਬਾਈ ਗੱਜ ਕੇ ਜਾ ਗੁਰਾਂ ਦੇ ਚਰਨੀ ਅਣ ਭਿੱਜ ਮਨ ਪੱਥਰਾ ਚਰਨੀ ਅਣ ਲਗ ਜਾ
ਅਣ ਭਿੱਜ ਮਨ ਪੱਥਰਾ
ਲਗ ਜਾ ਗੁਰਾਂ ਦੇ ਚਰਨੀ ਪਿਆਰੇ ਲਗ ਜਾ ਗੁਰਾਂ ਦੇ ਚਰਨੀ ਪਿਆਰੇ
ਲਗ ਜਾ ਗੁਰਾਂ ਦੇ ਚਰਨੀ ਪਿਆਰੇ ਹੋ ਲਗ ਜਾ ਗੁਰਾਂ ਦੇ ਚਰਨੀ ਪਿਆਰੇ
ਲਗ ਜਾ ਗੁਰਾਂ ਦੇ ਚਰਨੀ ਮਨ ਤੋਂ
ਲਗ ਜਾ ਗੁਰਾਂ ਦੇ ਚਰਨੀ ਲਗ ਜਾ ਗੁਰਾਂ ਦੇ ਚਰਨੀ ਲਗ ਜਾ ਗੁਰਾਂ ਦੇ ਚਰਨੀ ਲਗ ਜਾ ਗੁਰਾਂ ਦੇ ਚਰਨੀ
ਲਗ ਜਾ ਗੁਰਾਂ ਦੇ ਚਰਨੀ ਅੱਡ ਭੇਜ ਮਨ ਪੱਥਰਾ ਲਗ ਜਾ ਗੁਰਾਂ ਦੇ ਚਰਨੀ ਅੱਡ ਭੇਜ ਮਨ ਪੱਥਰਾ
ਲਗ ਜਾ ਗੁਰਾਂ ਦੇ ਚਰਨੀ
ਅੱਡ ਭੇਜ ਮਨ ਪੱਥਰਾ ਲਗ ਜਾ ਗੁਰਾਂ ਦੇ ਚਰਨੀ
ਅੱਡ ਭੇਜ ਮਨ ਪੱਥਰਾ
ਗੁਰਾਂ ਦੇ ਚਰਨੀ ਬੋਲੋ ਬਈ ਲਗ ਜਾ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਰਲ ਮਿਲ ਕੇ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਸਤਿਗੁਰ ਦੇ ਦਰਬਾਰ ਚ ਬੈਠੇ ਹਾਂ ਕੁਝ ਚਿਰ ਕੁਝ ਵਿਚਾਰਾ ਕਰੀਏ ਸੁਣ ਕੇ ਮੰਨ ਲਿਆ ਜਾਵੇ ਥੋੜਾ ਜਿਹਾ ਹੀ ਬਹੁਤ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਕਿਨਕਾ ਹੀ ਬੜਾ ਹੁੰਦਾ ਹੈ ਜੇ ਜ਼ਿੰਦਗੀ ਵਿੱਚ ਲਾਗੂ ਹੋ ਜਾਏ, ਹਜ਼ਮ ਹੋ ਜਾਏ, ਪਚ ਜਾਏ, ਰਸ ਬਣ ਜਾਏ, ਬਲੱਡ ਬਣ ਜਾਏ, ਸਾਡੇ ਸਰੀਰ ਦੀ ਤਾਕਤ ਬਣ ਜਾਏ, ਫਿਰ ਤੇ ਥੋੜਾ ਜਿਹਾ ਖਾਧਾ ਵੀ ਬਹੁਤ ਹੁੰਦਾ ਹੈ। ਜੇ ਜ਼ਹਿਰ ਹੀ ਬਣਨਾ ਫਿਰ ਭਾਵੇਂ ਤੁਸੀਂ ਜਿੰਨਾ ਮਰਜ਼ੀ ਖਾਈ ਜਾਓ। ਜੇ ਉਹਨੇ ਕੋਲੈਸਟ੍ਰੋਲ ਬਣ ਜਾਣਾ ਹੈ ਤੁਹਾਡੇ ਅੰਦਰ ਜਾ ਕੇ, ਯੂਰਿਕ ਐਸਿਡ ਬਣ ਜਾਣਾ ਹੈ ਤੁਹਾਡੇ ਅੰਦਰ, ਡਾਇਬਟੀਜ਼ ਬਣ ਜਾਣਾ, ਤੇ ਤੁਸੀਂ ਫਿਰ ਜਿੰਨਾ ਮਰਜ਼ੀ ਖਾਈ ਜਾਓ, ਖਾ ਲਓ ਥੋੜਾ ਲੱਗ ਜਾਏ, ਦਵਾਈ ਲੱਗ ਜਾਏ, ਜੇ ਲੱਗੇ ਨਾ ਤੇ ਫਿਰ ਦਵਾਈ ਦਾ ਕੀ ਫਾਇਦਾ, ਲੱਗੇ ਨਾ ਵੱਡੇ ਵੱਡੇ ਡਾਕਟਰਾਂ ਕੋਲ ਜਾਣ ਦਾ ਕੀ ਫਾਇਦਾ, ਡਾਕਟਰ ਬਦਲਣ ਦਾ ਕੀ ਫਾਇਦਾ, ਦਵਾਈ ਤੇ ਲੱਗੀ ਹੋਈ ਨਹੀਂ। ਪਰ ਉਹ ਦਵਾਈ ਲੱਗੇ ਨਾ ਲੱਗੇ ਦਵਾਈ ਚ ਵੀ ਫਰਕ ਹੋ ਸਕਦਾ। ਸਾਡੇ ਵਾਲੀ ਜਿਹੜੀ ਗੁਰਬਾਣੀ ਦੀ ਦਵਾਈ ਹੈ, ਦਵਾਈ ਤੇ ਬੜੀ ਕਮਾਲ ਦੀ ਹੈ, ਜੇ ਨਹੀਂ ਲੱਗ ਰਹੀ ਤੇ ਸਾਡੀ ਆਪਣੀ ਗਲਤੀ ਹੈ। ਲੱਗ ਜਾਏ ਸਾਡੀ ਜ਼ਿੰਦਗੀ ਵਿੱਚ ਇਹਦਾ ਅਸਰ ਹੋ ਜਾਏ ਤਾਂ ਫਾਇਦਾ ਹੈ। ਤੇ ਜਿਵੇਂ ਸ਼ਰਾਬ ਦੀ ਬੋਤਲ ਪੀਤੀ ਹੈ ਜਿਹੜੇ ਬੰਦੇ ਨੇ, ਬੋਤਲ ਛੱਡੋ ਜਿਹਨੇ ਪੈਗ ਵੀ ਲਾਇਆ ਉਹਦਾ ਵੀ ਮਾੜਾ ਮੋਟਾ ਪਤਾ ਤੇ ਲੱਗਦਾ ਹੀ ਹੈ। ਬੋਤਲ ਗੱਲ ਵੱਡੀ ਹੈ, ਪੈਗ ਵੀ ਦੱਸਦਾ ਵੀ ਮੈਂ ਅੰਦਰ ਗਿਆ ਹੋਇਆ। ਵਧੀਆ ਕੁਆਲਿਟੀ ਦੀ ਜਿਹੜੇ ਬੰਦੇ ਸ਼ਰਾਬ ਪੀਂਦੇ ਆ ਉਹ ਤੇ ਥੋੜੀ ਜਿਹੀ ਬਹੁਤ ਹੁੰਦੀ ਹੈ। ਨਿੱਕੇ ਹੁੰਦਿਆਂ ਵੇਖਦਾ ਰਿਹਾ ਮੈਂ, ਘਰਾਂ ਚ ਕੱਢਦੇ ਹੁੰਦੇ ਸੀ, ਅੱਗ ਲਾ ਕੇ ਵੇਖਦੇ ਸੀ, ਉਹਨੂੰ ਹੱਥ ਦੇ ਉੱਤੇ ਲਾ ਕੇ ਉਹਦੇ ਤੇ ਅੱਗ ਲਾ ਦਿੰਦੇ ਸੀ, ਚੈੱਕ ਕਰਦੇ ਸੀ ਸ਼ਰਾਬ ਕਿੱਦਾਂ ਦੀ। ਹੁਣ ਵਧੀਆ ਹੋਵੇ ਤੇ ਇੱਕ ਪੈਗ ਅੰਦਰ ਗਿਆ ਦੱਸਦਾ ਹੈ, ਪੱਵਾ ਅੰਦਰ ਗਿਆ ਦੱਸਦਾ ਹੈ, ਅਧੀਆ ਅੰਦਰ ਗਿਆ ਦੱਸਦਾ ਹੈ, ਬੋਤਲ ਜਿਨ੍ਹਾਂ ਨੇ ਪੀਤੀ ਹੈ ਉਹ ਤੇ ਫਿਰ ਦੁਨੀਆ ਹੀ ਭੁੱਲ ਜਾਂਦੀ ਜਿਨ੍ਹਾਂ ਨੂੰ। ਸਾਡੇ ਵਾਲੇ ਜ਼ਿੰਦਗੀ ਲੰਘ ਗਈ ਹੈ ਬਾਣੀ ਪੜ੍ਹਦਿਆਂ ਦੀ, ਬਾਣੀ ਅੰਦਰ ਗਈ ਹੈ ਲੱਗਦਾ ਤੇ ਹੈ ਹੀ ਨਹੀਂ। ਸ਼ਰਾਬੀ ਅੰਦਰ ਸ਼ਰਾਬ ਗਈ ਹੈ ਕੁਛ ਤੇ ਫਰਕ ਪਿਆ ਹੈ ਬਈ, ਪੱਵਾ ਗਿਆ ਕੁਛ ਤੇ ਫਰਕ ਪਿਆ ਹੈ, ਤੇਰੇ ਅੰਦਰ ਸਾਰੀ ਜ਼ਿੰਦਗੀ ਨਿਤਨੇਮ ਗਿਆ ਫਰਕ ਤੇ ਪਿਆ, ਕੋਈ ਨੀ ਗਾਲਾਂ ਤੇ ਉਵੇਂ ਕੱਢਦਾ ਜਿਵੇਂ ਦੂਜੇ ਕੱਢਦੇ, ਰੋਂਦਾ ਤੇ ਉਵੇਂ ਹੀ ਹੈ ਜਿਵੇਂ ਲੋਕੀ ਰੋਂਦੇ ਆ। ਲੋਕਾਂ ਦੇ ਮੁੰਡੇ ਦਾ ਵੀਜ਼ਾ ਨਹੀਂ ਆਇਆ ਉਹ ਵੀ ਦੁਖੀ, ਤੂੰ ਨਿਤਨੇਮ ਸਾਰੀ ਜ਼ਿੰਦਗੀ ਕੀਤਾ ਤੇਰੇ ਮੁੰਡੇ ਦਾ ਵੀਜ਼ਾ ਨਹੀਂ ਆਇਆ ਤੂੰ ਵੀ ਉਦਾਂ ਹੀ ਦੁਖੀ, ਤੇ ਫਿਰ ਫਰਕ ਕੀ ਪਿਆ। ਫਸਲ ਨਾਸਤਕ ਦੀ ਮਰੀ ਹੈ, ਪਾਠ ਨਹੀਂ ਕਰਦਾ ਉਹ ਵੀ ਉਦਾਂ ਹੀ ਹੈ, ਫਸਲ ਤੇਰੀ ਮਰੀ ਹੈ ਤੂੰ ਵੀ ਉਦਾਂ ਹੀ ਹੈ। ਸਾਰੀ ਜ਼ਿੰਦਗੀ ਜੇ ਬਾਣੀ ਅੰਦਰ ਗਈ ਹੈ ਫਿਰ ਤੇਰੇ ਅੰਦਰ ਤੇ ਇੱਦਾਂ ਹੋਇਆ ਹੀ, ਕੋਈ ਸਰੂਰ ਤੇ ਦੇਖਦਾ ਹੀ। ਤਾਂ ਕਰਕੇ ਮੈਂ ਕਹਿਣਾ ਇਹ ਜਾ ਰਿਹਾ, ਜੇ ਤੁਸੀਂ ਪੀ ਰਹੇ ਹੋ ਤੇ 8 ਘੰਟੇ 10 ਘੰਟੇ ਝਲਕਦੀ ਹੈ, ਤੇ ਜੇ ਗਿਆਨ ਪੀ ਰਹੇ ਹੋ, ਨਿਤਨੇਮ ਕਰ ਰਹੇ ਹੋ, ਬਾਣੀ ਨੂੰ ਪੀ ਰਹੇ ਹੋ, ਉਹ ਤੇ ਫਿਰ ਜ਼ਿੰਦਗੀ ਵਿੱਚ ਝਲਕਣਾ ਚਾਹੀਦਾ। ਤੇ ਚੇਤਾ ਰੱਖ ਲੈਣਾ ਇਹ ਗੱਲ ਵੀ, 5 ਮਿੰਟ ਨੱਚ ਕੇ ਕੋਈ ਨਚਾਰ ਨਹੀਂ ਬਣ ਜਾਂਦਾ, ਤੇ 5 ਮਿੰਟ ਬਾਣੀ ਪੜ੍ਹ ਕੇ ਕੋਈ ਧਰਮੀ ਵੀ ਨਹੀਂ ਬਣ ਜਾਂਦਾ। ਸਮਝ ਲੈਣਾ, 5 ਮਿੰਟ ਪਾਠ ਕਰਕੇ ਕੋਈ ਧਰਮੀ ਨਹੀਂ ਬਣ ਜਾਂਦਾ, ਪਾਠ ਉਹਦੀ ਜ਼ਿੰਦਗੀ ਚੋਂ ਝਲਕਣਾ ਚਾਹੀਦਾ। 5 ਮਿੰਟ ਨੱਚ ਕੇ ਕੋਈ ਨਚਾਰ ਨਹੀਂ ਬਣ ਜਾਂਦਾ, ਇਹ ਕਲੀਅਰ ਗੱਲ। ਮੈਂ ਰਾਤ ਨੋਟ ਕਰਦਾ ਸੀ, ਸਾਡੇ ਇੱਥੇ ਮੁੰਡੇ ਦਾ ਜਨਮ ਦਿਨ ਸੀ, ਕੇਕ ਕੱਟਣ ਲੱਗੇ, ਬਰਗਰ ਖਾ ਲਿਆ, ਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਭੰਗੜਾ ਆਉਂਦਾ ਕਿਸੇ ਨੂੰ ਪਾਉਣਾ? ਆਪਣੇ ਵਾਲਿਆਂ ਨੂੰ, ਆ ਜਿਹੜੇ ਸਾਜੀ ਬਾਜੀ ਹੁਣ 35-40 ਜਣੇ ਸੀ, ਵਿੱਚੋਂ 3-4 ਕਹਿੰਦੇ ਅਸੀਂ ਸਿੱਖਿਆ। ਮੈਂ ਕਿਹਾ ਯਾਰ ਵਿਖਾਓ ਮਾੜਾ ਜਿਹਾ, ਜੇ ਸਿੱਖਿਆ ਹੈ ਤੇ ਵਿਖਾਓ, ਵੇਖਣਾ।
ਮੈਂ ਸੱਚ ਕਹਿ ਰਿਹਾ, ਮੈਂ ਮਰਦ ਦੀ ਹਜ਼ੂਰੀ ਚ ਬੈਠਾ, ਮੈਨੂੰ 23 ਸਾਲ ਹੋ ਗਏ ਕੀਰਤਨ ਕਰਦਿਆਂ, 25-26 ਸਾਲ ਹੋ ਗਏ ਚੋਲਾ ਪਾਇਆ ਅੰਮ੍ਰਿਤ ਛਕਿਆ, ਤੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਭੰਗੜਾ ਨਹੀਂ ਵੇਖਿਆ। ਸੱਚ ਹੈ ਇਹ, ਕਿਉਂਕਿ ਜਦੋਂ ਬਚਪਨ ਤੋਂ ਤੇ ਇੱਧਰ ਲੱਗੇ ਆ, ਵੇਖਣਾ ਕਿੱਥੇ? ਲੋਕੀ ਪੈਲਸਾਂ ਪੂਲਸਾਂ ਚ ਨੱਚਦੇ ਨੇ ਤੇ ਨੱਚਣਾ ਕਿੱਥੇ, ਵੇਖਣਾ ਹੁੰਦਾ? ਹੁਣ ਸਾਡੇ ਵਰਗਾ ਪੈਲਸ ਚ ਜਾ ਕੇ ਤੁਹਾਡਾ ਭੰਗੜਾ ਵੇਖਦਾ? ਨਾ ਕਦੇ ਇਦਾਂ ਦੇ ਫੰਕਸ਼ਨ ਤੇ ਗਏ, ਸਾਰੀ ਜ਼ਿੰਦਗੀ ਇਦਾਂ ਹੀ ਨਿਕਲ ਗਈ। ਤੇ ਮੈਂ ਕਿਹਾ ਭਲਾ ਵੇਖਿਓ, ਮੈਂ ਵੇਖਣਾ ਭਲਾ ਕਿੱਦਾਂ ਹੁੰਦਾ। ਕਹਿੰਦੇ ਗੀਤ ਲਾਈਏ ਕਿ ਢੋਲ? ਮੈਂ ਕਿਹਾ ਢੋਲ ਨੈਟ ਤੇ ਲੱਭੋ। ਢੋਲ ਲੱਭਿਆ ਉਹਨਾਂ ਨੇ, ਉਹ ਢੋਲ ਵਾਲਾ ਸਟੈਪ ਬਦਲਦਾ ਤੇ ਭੰਗੜੇ ਵਾਲੇ ਵੀ ਨਾਲ ਨਾਲ ਆਪਣੇ ਸਟੈਪ ਬਦਲਦੇ। ਤੇ ਮੈਂ ਵੇਖ ਹੀ ਰਿਹਾ ਸੀ ਕਿ ਉਹ ਇੱਕ ਕਲਾ ਜਿਹੜੀ ਹੈ, ਉਹ ਜਿਹੜਾ ਉਹਨਾਂ ਦਾ ਸਿੱਖਿਆ ਹੋਇਆ ਹੁੰਦਾ ਹੈ, ਜਦੋਂ ਉਹ ਪ੍ਰੋਪਰ ਹੱਥ ਮਾਰਦੇ ਹੈ ਪ੍ਰੋਪਰ। ਮੈਂ ਹੈਰਾਨ ਇਹ ਸੀ ਵੀ ਆ ਐਡੇ ਐਡੇ ਢਿੱਡ ਵਾਲੇ ਵੀ ਕਈ ਹੈਗੇ ਨੇ, ਵੀ ਇਹ ਕਰ ਕਿਵੇਂ ਲੈਂਦੇ? ਪਰ ਉਹ ਸਟੈਪ ਸਿੱਖੇ ਹੋਏ ਨੇ। ਜਿਹੜਾ ਬੰਦਾ ਸਟੈਪ ਸਿੱਖਿਆ ਹੋਇਆ ਹੁੰਦਾ ਹੈ ਉਹ ਕਰ ਲੈਂਦਾ, ਤੇ ਜਿਹੜੇ ਬੰਦੇ ਵੇਖਣ ਵਾਲੇ ਹੁੰਦੇ ਨੇ, ਮੈਂ 5 ਮਿੰਟ ਹੀ ਕੀਤਾ ਹੋਣਾ ਇਹਨਾਂ ਨੇ, ਮੈਂ 5 ਮਿੰਟ ਵੇਖਦਾ ਰਿਹਾ, ਸਾਰੇ ਜਣੇ ਜਿਹੜੇ ਵੇਖ ਰਹੇ ਸੀ ਉਹਨਾਂ ਦੇ ਅੰਦਰੋਂ ਐ ਜ਼ੋਰ ਨਿਕਲ, ਐ ਨੱਚੋ ਰਹੇ ਸੀ, ਐ ਲੱਗਦਾ ਸੀ ਇਹਨਾਂ ਅੰਦਰੋਂ ਵੀ ਕੁਛ ਨਿਕਲਦਾ, ਜੋਸ਼। ਤਾਂ ਹੀ ਮੈਂ ਕਹਿੰਦਾ ਉਹਨਾਂ ਨੇ, ਜਦੋਂ ਹੁਣ ਆਪਾਂ ਸਾਰੇ ਲੈ ਜ਼ੋਰ ਲਾ ਕੇ ਬੋਲਿਓ ਕੋਈ ਸ਼ਬਦ ਪਾਗਾਓ, ਬਾਕੀਆਂ ਦਾ ਆਪੇ ਹੀ ਜ਼ੋਰ ਲੱਗਦਾ, ਧੱਕੇ ਨਾਲ ਹੀ ਬੋਲਣ ਨੂੰ ਜੀ ਕਰਦਾ, ਕਿਉਂਕਿ ਮਾਹੌਲ ਉਦਾਂ ਦਾ ਬਣ ਜਾਂਦਾ, ਇੱਕ ਮਾਹੌਲ ਕ੍ਰੀਏਟ ਹੁੰਦਾ। ਪਰ ਅਗਲਾ ਸਵੇਰ ਤੋਂ ਲੈ ਕੇ ਆਪਣੇ ਘਰ ਬੱਚਿਆਂ ਨੂੰ ਮਿਲ ਕੇ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਕੇ ਡਿਊਟੀ ਕਰਕੇ ਆਉਂਦਾ, ਘਰ ਦਾ ਕੰਮਕਾਰ ਕਰਕੇ, ਘਰ ਦਾ ਕੰਮਕਾਰ ਨਿਬੇੜ ਕੇ, ਫਿਰ ਪਰਮੇਸ਼ਰ ਦੁਆਰ ਆ ਕੇ ਇੱਥੋਂ ਦੀ ਡਿਊਟੀ ਕਰਕੇ, ਸਾਰਾ ਦਿਨ ਸੇਵਾ ਕਰਕੇ, ਸਾਰਾ ਦਿਨ ਲੰਗਰ ਚ ਡਿਊਟੀਆਂ ਕਰਕੇ, ਸ਼ਾਮ ਨੂੰ ਮੇਰੇ ਕੋਲ ਬੈਠ ਕੇ ਮੇਰੇ ਨਾਲ ਕੀਰਤਨ ਕਰਕੇ ਆਪਣੀ ਡਿਊਟੀ ਨਿਭਾ ਕੇ, ਤੇ ਜੇ 5 ਮਿੰਟ ਨੱਚ ਲਏ ਤੇ ਉਹ ਨਚਾਰ ਨਹੀਂ ਬਣ ਜਾਂਦੇ। ਵੇਖਣਾ ਪੈਣਾ ਸਾਰਾ ਦਿਨ ਕੀ ਕਰਦੇ ਹਨ, ਸਾਰੀ ਜ਼ਿੰਦਗੀ ਵਿੱਚ ਇਹ ਕੀ ਕਰਦੇ ਹਨ, ਸਾਰਾ ਟਾਈਮ ਕੀ ਕੀਤਾ ਹੈ। ਮੈਂ ਕਈ ਵਾਰੀ ਸੋਚਦਾ ਇਹ ਗੱਲ ਅਸੀਂ ਕਹਿ ਦਿੰਦੇ ਹਾਂ, ਮੈਂ ਵੀ ਇਹ ਗੱਲ ਕਈ ਮਸ਼ੀਨਰੀਆਂ ਪ੍ਰਚਾਰਕਾਂ ਮਗਰ ਲੱਗ ਕੇ ਕਹੀ ਹੈ ਵੀ ਜੇ ਬੰਦਾ ਸਟੇਜ ਤੇ ਚੜ ਗਿਆ ਨੱਚ ਰਿਹਾ ਤੇ ਨਚਾਰ ਬਣ ਗਿਆ, ਸਾਰੀ ਜ਼ਿੰਦਗੀ ਬੰਦੇ ਨੇ, ਨੋਟ ਕਰਿਓ, ਸਾਰੀ ਜ਼ਿੰਦਗੀ ਬੰਦੇ ਨੇ ਜੌਬ ਕੀਤੀ ਹੈ, ਡਿਊਟੀ ਕੀਤੀ ਹੈ, ਕੀਤੀ ਹੈ ਕਮਾਲ ਦੀ, ਸਰਕਾਰੀ ਨੌਕਰੀ ਕਰਕੇ ਮਿਹਨਤ ਕਰਕੇ ਬੱਚੇ ਪੜ੍ਹਾਏ ਹੈ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਫਿਰ ਤਨਖਾਹ ਮਿਲਦੀ ਰਹੀ ਹੈ, ਤਨਖਾਹ ਨਾਲ ਆਪਣੇ ਟੱਬਰ ਨੂੰ ਪਾਲਦਾ ਰਿਹਾ, ਜ਼ਿਮੀਦਾਰੀ ਕਰਕੇ ਖੇਤੀਬਾੜੀ ਕਰਕੇ ਬੱਚੇ ਪਾਲੇ ਹੈ, ਆੜਤਲ ਕੀਤੀ ਹੈ, ਬੜੇ ਕੰਮ ਕਰਦਾ ਰਿਹਾ, ਫਿਰ ਆਪਣਾ ਮਾੜਾ ਮੋਟਾ ਘਰ ਬਾਰ ਬਣਾਇਆ, ਮੂੰਹ ਮੱਥਾ ਬਣਾਇਆ, ਮੁੰਡੇ ਦਾ ਵਿਆਹ ਸੀ, ਪੁੱਤ ਦਾ ਵਿਆਹ ਸੀ, ਢੋਲੀ ਆ ਗਿਆ, ਮੁੰਡੇ ਨੱਚਣ ਲੱਗੇ ਤੇ ਉਹ ਪਿਓ ਨੂੰ ਬਾਂਹ ਤੋਂ ਫੜ ਕੇ ਕਹਿੰਦੇ ਤੇਰੇ ਪੁੱਤ ਦਾ ਵਿਆਹ, ਆ ਜਾ ਮਾੜਾ ਜਿਹਾ। ਉਹਨੂੰ ਵਿਚਾਰੇ ਨੂੰ ਨੱਚਣਾ ਭਾਵੇਂ ਨਹੀਂ ਆਉਂਦਾ ਪਰ ਸਟੇਜ ਤੇ ਚਾੜ ਕੇ ਏਦਾਂ ਕਰ ਲਿਆ ਤੇ ਮੇਰੇ ਵਰਗੇ ਨੇ ਕਹਿ ਦਿੱਤਾ ਲੈ ਨਚਾਰ ਬਣੇ ਫਿਰਦੇ ਨੇ। ਸਾਰੀ ਜ਼ਿੰਦਗੀ ਜ਼ਿੰਮੇਵਾਰ ਹੈ ਉਹ ਨਚਾਰ ਨਹੀਂ ਇੰਨੇ ਨਾਲ ਬਣ ਜਾਂਦਾ, ਸਾਰੀ ਜ਼ਿੰਦਗੀ ਫਰਜ਼ ਨਿਭਾਏ ਉਹਨੇ, ਸਾਰੀ ਜ਼ਿੰਦਗੀ ਜ਼ਿੰਮੇਵਾਰੀਆਂ ਨਿਭਾਈਆਂ। ਇਹ ਇੱਕ ਮੌਕਾ ਹੁੰਦਾ, ਇੱਕ ਇਮੋਸ਼ਨ ਹੁੰਦਾ, ਇੱਕ ਜਜ਼ਬਾਤ ਹੁੰਦਾ ਜਿਹੜਾ ਬਾਹਰ ਆਉਂਦਾ। ਪੁੱਤ ਦਾ ਵਿਆਹ ਹੈ, ਮਾਂ ਉਸ ਦਿਨ ਗੁਲਾਬੀ ਚੁੰਨੀ ਲੈਂਦੀ ਹੈ, ਉਹ ਇੱਕ ਇਮੋਸ਼ਨ ਹੈ, ਇੱਕ ਚਾਹ ਹੈ। ਤੇ ਮੈਂ ਚੇਤਾ ਰੱਖਣਾ ਇਹ ਕੁਦਰਤੀ ਹੈ, ਇਹ ਬੰਦੇ ਵਿੱਚ ਨਹੀਂ, ਇਹ ਜਾਨਵਰਾਂ ਚ ਵੀ ਹੁੰਦਾ, ਕੁੱਤਿਆਂ ਚ ਵੀ ਹੁੰਦਾ। ਤੁਸੀਂ 3-4 ਦਿਨ ਬਾਹਰ ਜਾਓ, ਜਿਨ੍ਹਾਂ ਨੇ ਕੁੱਤੇ ਰੱਖੇ ਆ ਘਰਾਂ ਚ, ਡੋਗੀ ਰੱਖੇ ਆ, 4 ਦਿਨ ਬਾਹਰ ਚਲੇ ਜਾਓ, ਜੇ ਰੀਝ ਨਾਲ ਕੁੱਤਾ ਪਾਲਦਾ 4 ਦਿਨਾਂ ਬਾਅਦ ਜਦੋਂ ਘਰੇ ਆਏਗਾ ਨਾ ਛਾਲਾਂ ਹੀ ਮਾਰਦਾ, ਫਿਰ ਉਹਨੂੰ ਨੱਚਣਾ ਕਿਸੇ ਨੇ ਨਹੀਂ ਸਿਖਾਇਆ, ਪਰ ਉਹ ਇੱਥੇ ਇੱਥੇ ਬੁੜਕਦਾ, ਇੱਥੇ ਇੱਥੇ ਛਾਲ ਮਾਰਦਾ, ਐ ਮੋਢੇ ਮੋਢੇ ਤੱਕ ਆਉਂਦੇ ਰਹੇ। ਕੁੱਤਾ ਐ ਛਾਲਾ ਮਾਰੂ, ਨੱਚਦਾ ਉਹ ਤੁਸੀਂ ਮਾੜਾ ਜਿਹਾ ਵੇਖੋਗੇ ਐ ਘੁੰਮ ਕੇ ਗੇੜੇ ਦਊ, ਐ ਐ ਚੱਕਰ ਚੂੰਡਾ ਬਣ ਦਿੰਦਾ, ਐਂ ਘੁੰਮੀ ਜਾਂਦਾ, ਚਾਹ ਚੜ ਜਾਂਦਾ ਉਹਨੂੰ ਵੀ ਤੂੰ ਆ ਗਿਆ, ਤੂੰ ਖੁਸ਼ ਹੋ ਗਿਆ, ਇਮੋਸ਼ਨ ਹੈ, ਜਜ਼ਬਾਤ ਹੈ। ਛੋਟੇ ਜਿਹੇ ਨਿਆਣੇ ਨੂੰ ਏਦਾਂ ਬੈੱਡ ਤੇ ਪਾ ਦਿਓ, ਪੱਖਾ ਜੇ ਉਹ ਚਲਾ, ਪੱਖੇ ਨੂੰ ਵੇਖ ਵੇਖ ਕੇ ਛਾਲਾਂ ਮਾਰਦਾ, ਉਹਦੇ ਅੰਦਰ ਐਨਰਜੀ ਹੈ, ਛਾਲਾਂ ਮਾਰ। ਇਸੇ ਤਰ੍ਹਾਂ ਰੋਣਾ ਵੀ ਇੱਕ ਇਮੋਸ਼ਨ ਹੈ ਤੇ ਨੱਚਣਾ ਹੱਸਣਾ ਇਹ ਇੱਕ ਇਮੋਸ਼ਨ ਹੈ। ਜੇ ਸਿੱਧਾ ਜਿਹਾ ਕਹਿ ਦਿਆਂ, ਰੋਣਾ ਆਇਆ ਹੋਵੇ ਤੇ ਰੱਜ ਕੇ ਰੋ ਲਿਆ ਕਰੋ, ਤੇ ਜੇ ਕਦੇ ਨਾਚ ਵੀ ਆਇਆ ਹੋਵੇ ਤੇ ਨੱਚ ਵੀ ਲਿਆ ਕਰੋ, ਪਰ ਜ਼ਿੰਦਗੀ ਬੈਲੈਂਸ ਬਣਾ ਕੇ ਜੀਣੀ ਹੈ, ਬੈਲੈਂਸ ਬਣਾ ਕੇ। ਹੱਸਣ ਦੇ ਮੌਕੇ ਹੱਸਣਾ, ਜੇ ਅੰਦਰ ਭਰਿਆ ਪਿਆ ਰੋਣ ਨੂੰ ਜੀ ਕਰਦਾ, ਦੁਨੀਆ ਵੱਲ ਵੇਖ ਕੇ ਸੰਗ ਨਾ, ਰੋਣਾ ਜੇ ਤੇਰੇ ਅੰਦਰ ਰਹਿ ਗਿਆ ਇਹ ਤੇਰਾ ਨੁਕਸਾਨ ਕਰੂ। ਜੇ ਤੇਰਾ ਹੰਝੂ ਵਹਾਉਣ ਨੂੰ ਜੀ ਕਰਦਾ, ਅੰਦਰ ਜਜ਼ਬਾਤ ਨੇ, ਇਹ ਸਾਇੰਸ ਕਹਿੰਦੀ ਹੈ, ਬ੍ਰੇਨ ਦੇ ਡਾਕਟਰ ਕਹਿਣਗੇ ਜੇ ਅੰਦਰ ਇਮੋਸ਼ਨ ਦਬਿਆ ਰਹਿ ਗਿਆ ਬਿਮਾਰ ਹੋ ਜਾਏਗਾ, ਰੋਗੀ ਹੋ ਜਾਏਗਾ। ਜੇ ਤੇਰੇ ਅੰਦਰ ਰੋਣਾ ਆ ਰਿਹਾ ਤੇ ਰੱਜ ਕੇ ਰੋ, ਕੁੰਡੀ ਲਾ ਕੇ ਰੋ, ਚੀਕਾਂ ਮਾਰ ਕੇ ਰੋ ਲੈ, ਪਰ ਇਕਦਮ ਐ ਲੱਗੂ ਜਿਵੇਂ ਰਿਲੈਕਸ ਹੋ ਗਿਆ, ਅੱਧਾ ਘੰਟਾ ਘੰਟਾ ਐ ਲੱਗੂ ਵੀ ਵਾਹ ਕਿੰਨਾ ਸ਼ਾਂਤ ਹੋ ਗਿਆ, ਕਿਉਂਕਿ ਉਹ ਜਿੰਨੀਆਂ ਅੰਦਰ ਗੰਢਾਂ ਬਣੀਆਂ ਸੀ ਬਾਹਰ ਆ ਗਈਆਂ। ਤੁਹਾਡੇ ਬਲੱਡ ਚ, ਤੁਹਾਡੇ ਸਰੀਰ ਚ ਊਰਜਾ ਭਰ ਜਾਣੀ, ਉਹ ਜਿਹੜਾ ਅੰਦਰ ਗੰਦ ਪਿਆ ਸੀ ਕੱਢਤਾ ਬਾਹਰ। ਤੇ ਏਦਾਂ ਕਈ ਵਾਰੀ ਕਈ ਬੰਦਿਆਂ ਦਾ ਹੱਸਣ ਨੂੰ ਜੀ ਕਰਦਾ ਪਰ ਹਾਸਾ ਰੋਕ ਕੇ ਰੱਖਦੇ ਆ, ਕਈ ਬੰਦਿਆਂ ਦੇ ਪੈਰ ਥਿੜਕਦੇ ਆ, ਥਿਰਕਣ ਲੱਗ ਪੈਂਦੇ, ਥਿਰਕਣ ਰੋਕ ਕੇ ਰੱਖਦੇ ਆ। ਜਿਵੇਂ ਜਿਵੇਂ ਤੁਸੀਂ ਇਹ ਇਮੋਸ਼ਨਾਂ ਨੂੰ ਦਬਾਓਗੇ, ਇਹਨਾਂ ਨੇ ਦਬਣਾ ਨਹੀਂ, ਇਹਨਾਂ ਨੇ ਆਉਣਾ ਬਾਹਰ ਹੀ ਹੈ, ਪਰ ਬਲਾਸਟ ਹੋ ਕੇ ਬਾਹਰ ਆਉਣਗੇ, ਫਿਰ ਕਿਸੇ ਹੋਰ ਰੂਪ ਚ ਬਾਹਰ ਆਉਣਗੇ। ਸੁਣੋ, ਗੁੱਸਾ ਚੜਿਆ ਹੋਇਆ ਸੀ, ਗੁੱਸਾ, ਆਫੀਸਰ ਨੇ, ਤੁਹਾਡੇ ਵੱਡੇ ਨੇ ਇੰਪਲਾਈ ਨੂੰ ਝਿੜਕ ਦਿੱਤਾ, ਨੌਕਰ ਨੂੰ ਝਿੜਕ ਦਿੱਤਾ, ਉਹਨੂੰ ਚੜਿਆ ਗੁੱਸਾ, ਉੱਥੇ ਨਹੀਂ ਕੱਢ ਸਕਿਆ ਉਹਨੇ ਗੁੱਸਾ, ਪਤਾ ਕਿੱਥੇ ਕੱਢਿਆ, ਉਹਨੇ ਘਰ ਵਾਲੀ ਨੂੰ ਆਉਣ ਸਾਰੀ ਕੁੱਟਤਾ, ਬਹਾਨਾ ਕੋਈ ਹੋਰ ਸੀ, ਸਬਜ਼ੀ ਸਵੇਰੇ ਵਧੀਆ ਨਹੀਂ ਬਣਾਈ ਸੀ, ਤੂੰ ਠੀਕ ਨਹੀਂ ਸੀ ਕੀਤਾ, ਉਹ ਕਹਿੰਦੀ ਠੀਕ ਸੀਗੀ ਮਾੜਾ ਮੋਟਾ ਨਮਕ ਮਿਰਚ ਤੇ, ਤੂੰ ਮੇਰੇ ਅੱਗੇ ਬੋਲਦੀ ਹੈ, ਇੰਨੇ ਨਾਲ ਹੀ ਭੜਕ ਗਿਆ, ਗੁੱਸਾ ਉੱਥੋਂ ਦਾ ਸੀ ਕੱਢਿਆ ਇਹਨੇ ਘਰ ਵਾਲੀ ਤੇ ਆ ਕੇ, ਗੁੱਸਾ ਬਾਹਰ ਸੀ, ਸਿਰ ਤੇ ਲੈ ਆਇਆ, ਸਵਾਰ ਹੋ ਗਿਆ, ਉਹ ਗੁੱਸਾ ਸਫ਼ਰ ਕਰਦਾ, ਗੁੱਸਾ ਜਾਂਦਾ ਨਹੀਂ ਸਫ਼ਰ ਕਰਦਾ, ਨਿਕਲਦਾ ਨਹੀਂ, ਉੱਥੇ ਨਿਕਲਣਾ ਸੀ ਨਹੀਂ ਨਿਕਲਿਆ, ਹੁਣ ਉਹ ਗੁੱਸਾ ਜਿਹੜਾ ਹੈ ਘਰ ਵਾਲੀ ਤੇ ਨਿਕਲਿਆ। ਜਦੋਂ ਘਰ ਵਾਲੀ ਤੇ ਨਿਕਲਿਆ, ਘਰ ਵਾਲੀ ਨੂੰ ਉਹ ਕਹਿੰਦੀ ਹੁਣ ਮੈਂ ਕੀ ਕਰਾਂ, ਘਰ ਵਾਲੇ ਨੂੰ ਤੇ ਕੁੱਟ ਨਹੀਂ ਸਕਦਾ, ਉਹਨੇ ਕੀ ਕੀਤਾ, ਨਿਆਣਾ ਬਿਨਾਂ ਕਿਸੇ ਗੱਲ ਤੋਂ ਹੀ ਕੁੱਟਤਾ, ਬੱਚਾ ਐਵੇਂ ਹੀ ਕੁੱਟਤਾ, ਹੋਇਆ ਕੁਛ ਵੀ ਨਹੀਂ ਸੀ, ਤੂੰ ਮੇਰੀ ਗੱਲ ਨਹੀਂ ਸੁਣਦਾ, ਉਹਨੇ ਅੱਗੇ ਵਾਂਗੂ ਮਾੜਾ ਜਿਹਾ ਲਿਆ, ਮੈਂ ਫੋਨ ਤੇ ਹੀ ਮੈਂ ਗੇਮ ਖੇਡਣੀ, ਇਹਨੇ ਨਾਲ ਹੀ ਲੜਪੀ, ਕਿਉਂਕਿ ਗੁੱਸਾ ਤੇ ਕੱਢਣਾ ਹੀ ਸੀ ਕਿਤੇ, ਸਫ਼ਰ ਤੇ ਕਰਨਾ ਹੀ ਉਹਨੇ, ਉਹਨੇ ਬੱਚਾ ਕੁੱਟਦਾ, ਹੁਣ ਮਾਂ ਨੂੰ, ਬੱਚਾ ਮਾਂ ਨੂੰ ਨਹੀਂ ਕੁੱਟ ਸਕਦਾ, ਉਹ ਫਿਰ ਕੀ ਕਰਦਾ, ਜਾ ਕੇ ਸਿੱਧਾ ਹੀ ਨਵਾਂ ਹੀ ਖੜਾਉਣਾ, ਕੰਧ ਨਾਲ ਮਾਰਦਾ ਚੱਕ ਕੇ, ਪਰ ਨਿਕਲਦਾ ਜ਼ਰੂਰ ਇਹ ਅੱਗੇ ਅੱਗੇ। ਤਾਂ ਕਰਕੇ ਇਹ ਜਿਹੜੀ ਗੱਲ ਮੈਂ ਕਹਿ ਰਿਹਾ, ਇਹ ਇਮੋਸ਼ਨ ਨੇ ਜਿਹੜੇ, ਇਹ ਜਜ਼ਬਾਤ ਨੇ ਜਿਹੜੇ, ਇਹ ਤੁਹਾਡੇ ਨਿਕਲਦੇ ਜ਼ਰੂਰ ਨੇ, ਬੜਾ ਕੁਛ ਅੰਦਰ ਦਬਿਆ ਪਿਆ ਹੁੰਦਾ। ਮੈਂ ਹੈਰਾਨ ਹੈਰਾਨ ਹੋ ਗਿਆ, ਮੈਂ ਰਾਤ ਵਾਲਾ ਨਕਸ਼ਾ ਵੇਖ ਕੇ, ਮੈਂ ਪੰਜ ਮਿੰਟ ਮੈਂ ਉਹਨਾਂ ਨੂੰ ਵੇਖਿਆ, ਪਰ ਮੈਂ ਕਈਆਂ ਵੱਲ ਵੇਖ ਰਿਹਾ ਸੀ, ਆਹ ਮੇਰੇ ਨਾਲ ਕੀਰਤਨ ਕਰਦਾ ਇਹਦੇ ਤੋਂ ਰਹਿ ਹੀ ਨਹੀਂ ਹੋਇਆ, ਸੱਚੀ ਰਹਿ ਹੀ ਨਹੀਂ ਹੋਇਆ, ਐਂ ਲੱਗੇ ਨਾਲੇ ਨੱਚਣਾ ਨਹੀਂ ਆਉਂਦਾ, ਪਰ ਛਾਲ ਮਾਰ ਹੀ ਦਿੱਤੀ ਵਿੱਚ, ਮਤਲਬ ਰਹਿ ਹੀ ਨਹੀਂ ਹੋਇਆ। ਮੈਂ ਹਿਸਾਬ ਲਾਵਾਂ ਵੀ ਅੰਦਰ ਕਿਵੇਂ ਉਬਾਲੇ ਹੁੰਦੇ ਇਮੋਸ਼ਨ। ਹੁਣ ਮੈਨੂੰ ਤੁਸੀਂ ਐਂ ਬੰਨ ਦੋ ਯਾਰ, ਐਂ ਇੱਥੇ ਮੈਨੂੰ ਨਾ ਤੁਸੀਂ ਇੱਥੇ ਰੱਸਾ ਪਾ ਦਿਓ ਤੇ ਮੈਨੂੰ ਕੋਈ ਬੋਲ, ਮੇਰਾ ਐਂ ਕਰਨ ਨੂੰ ਜੀ ਕਰਦਾ, ਕੀ ਬਣੂ ਮੇਰਾ, ਜੇ ਮੈਨੂੰ ਐਂ ਬੰਨ ਦੋ ਇੱਥੇ ਹੱਥ ਮੇਰੇ ਐਂ ਦੋਨੇ ਬੰਨ ਦੋ, ਫਿਰ ਮੈਨੂੰ ਕੋਈ ਬੋਲ, ਜਿੱਥੇ ਮੇਰੀ ਜ਼ਬਾਨ ਚੱਲ ਰਹੀ ਹੈ, ਦਿਮਾਗ ਚੱਲ ਰਿਹਾ, ਉੱਥੇ ਮੇਰੇ ਹੱਥ ਵੀ ਚੱਲ ਰਹੇ, ਮੇਰਾ ਸਰੀਰ ਚੱਲ ਰਿਹਾ। ਇਹਦੇ ਤੋਂ ਬਿਨਾਂ ਮੈਂ ਅਧੂਰਾ ਰਹਿਣਾ। ਤਾਂ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਮਲਿਆਂ ਵਾਂਗੂ ਹੁਣ ਬਿਨਾਂ ਕਿਸੇ ਗੱਲ ਤੋਂ ਮੱਝਾਂ ਸਾਹਮਣੇ ਭੰਗੜੇ ਪਾਉਂਦਾ ਫਿਰ, ਮੈਂ ਇਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਜਦੋਂ ਮੌਕਾ ਹੁੰਦਾ ਹੈ, ਜਿੱਥੇ ਸਾਰੇ ਫਰਜ਼ ਨਿਭਾਉਣਾ, ਇਹਨੇ ਨਾਲ ਤੂੰ ਪਾਪੀ ਨਹੀਂ ਬਣ ਜਾਂਦਾ। ਸਾਡੇ ਵਰਗੇ ਲੋਕਾਂ ਨੇ ਬੰਦਿਆਂ ਨੂੰ ਇਹ ਗੱਲਾਂ ਕਹਿ ਕਹਿ ਕੇ ਬੋਝ ਬਣਾਇਆ ਹੈ, ਸਾਡੇ ਧਰਮੀ ਸਮਾਜ ਵਿੱਚ ਫਿੱਟ ਨਹੀਂ ਹੋ ਰਹੇ। ਤੁਸੀਂ ਕਹੋਗੇ ਕਿਵੇਂ? ਦੋ ਗੱਲਾਂ ਧਿਆਨ ਨਾਲ ਸਮਝ ਲਿਓ। ਆਪਾਂ ਗੱਲ ਕਰਦੇ ਸੀ ਉੱਧਰ, ਜਾਂ ਤੇ ਸਾਡੇ ਵਰਗੇ ਧਰਮੀ ਜਿਹੜੇ ਲੋਕ ਹੈ, ਜਾਂ ਤੇ ਹੰਕਾਰ ਦੇ ਸ਼ਿਕਾਰ ਹੈ, ਹੰਕਾਰ ਦੇ ਸ਼ਿਕਾਰ ਹੈ। ਏਦਾਂ ਪੈਲਸ ਵਿੱਚ ਖੜੇ ਹੋਣਗੇ, ਅਸੀਂ ਕੁਝ ਖਾਂਦੇ ਪੀਂਦੇ ਨਹੀਂ, ਨਾ ਕਿਸੇ ਦੇ ਹੱਥ ਦਾ ਨਹੀਂ, ਨਾ ਨਾ ਪਤਾ ਨਹੀਂ ਕਿਹਦਾ ਕਿਹਦੇ ਹੱਥ ਲੱਗੇ ਹੋਣਗੇ, ਨਾ ਅਸੀਂ ਇਹ ਖੜੇ ਆਕੜ ਕੜ ਕੜ। ਕਾਹਦੇ ਸ਼ਿਕਾਰ ਨੇ? ਹੰਕਾਰ। ਗੁਰੂ ਸਾਹਿਬ ਨੇ ਕਿਹਾ ਸੀ ਜਾਤਾਂ ਪਾਤਾਂ ਪਰਖਣੀਆਂ ਨੀ, ਇਹ ਪਰਖਦੇ ਨੇ ਵੀ ਆਹ ਬੰਦਾ ਮਾੜਾ ਹੈ, ਆਹ ਚੰਗਾ ਹੈ, ਆਹ ਪਾਪੀ ਹੈ, ਇਹਨੇ ਕੇਸ ਕੱਟੇ ਹੈ, ਇਹਨੇ ਦਾੜੀ ਨੀ ਰੱਖੀ, ਇਹਦੇ ਹੱਥ ਦਾ ਨੀ ਖਾਣਾ, ਇਹਦੇ ਹੱਥ ਦਾ ਨੀ ਖਾਣਾ। ਇਹੀ ਤੇ ਬਾਹਮਣ ਕਰਦਾ ਹੁੰਦਾ ਸੀ ਜਾਤ ਪਾਤ, ਇਹੀ ਤੁਸੀਂ ਕਰਦੇ ਹੋ। ਇਹਦੇ ਹੱਥ ਦਾ ਨੀ ਖਾਣਾ, ਐ ਨੀ ਖਾਣਾ, ਐ ਨੀ ਖਾਣਾ, ਇਹੀ ਚੀਜ਼ਾਂ ਤੁਸੀਂ ਕਰ ਰਹੇ ਹੋ। ਸੁਣੋ, ਜਾਂ ਤੇ ਹੰਕਾਰੀ ਹੈ, ਸਮਾਜ ਵਿੱਚ ਮਿਲ ਨਹੀਂ ਰਿਹਾ, ਜਜ਼ਬ ਨਹੀਂ ਹੋ ਰਿਹਾ, ਇੱਕ ਸੁਰ ਨਹੀਂ ਹੋ ਰਿਹਾ, ਇੱਕ ਨਹੀਂ ਹੋ ਰਿਹਾ, ਬਾਹਰ ਖੜਾ ਹੈ, ਐ ਆਕੜ ਕੇ ਖੜਾ, ਮੇਰੇ ਵਰਗਾ ਕਿਹੜਾ। ਚਾਹੇ ਕੋਈ ਬੀਬੀ ਹੈ, ਉਹ ਬੀਬੀਆਂ ਚ ਨਹੀਂ ਬੈਠਦੀ, ਬੰਦਾ ਹੈ ਉਹ ਬੰਦਿਆਂ ਚ ਨਹੀਂ ਚੱਜ ਤਰ੍ਹਾਂ ਬੈਠਦਾ, ਉਹ ਈਗੋ ਚ ਫਿਰਦਾ, ਹੰਕਾਰ ਚ ਫਿਰਦਾ। ਇੱਕ ਹੋ ਗਿਆ ਹੰਕਾਰ ਦਾ ਸ਼ਿਕਾਰ, ਤੇ ਦੂਜੇ ਉਹ ਨੇ, ਦੂਜੇ ਲੋਕ ਉਹ ਨੇ ਸਾਡੇ ਵਰਗੇ ਜਿਹੜੇ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਨੇ, ਜਾਂ ਉੱਪਰ ਜਾਂ ਥੱਲੇ, ਵਿਚਾਲੇ ਸਮਾਜ ਨਾਲ ਇੱਕ ਮਿਕ ਹੋ ਹੀ ਨਹੀਂ ਪਾਉਂਦੇ, ਜਾਂ ਤੇ ਹੰਕਾਰ ਚ ਖੜੇ ਹੈ, ਤੇ ਜਾਂ ਫਿਰ ਸ਼ਰਮ ਆਉਂਦੀ ਹੈ, ਬਾਕੀਆਂ ਵਰਗੇ ਲੱਗ ਨਹੀਂ ਰਹੇ, ਇਕੱਲੇ ਹੀ ਅਲੱਗ ਦਿਸਦਾ, ਸ਼ਰਮ ਆਉਂਦੀ ਹੈ ਵੀ ਇਹ ਮੇਰੇ ਕੰਨੀ ਵੇਖ ਕੇ ਕੀ ਕਹਿੰਦੇ ਹੋਣਗੇ। ਦੋ ਹੀ ਭਾਵਨਾਵਾਂ ਆ ਸਮਾਜ ਵਿੱਚ, ਇੱਕ ਹੋਣ ਵਾਲੀ ਗੱਲ ਹੀ ਹੈ। ਤੇ ਜਦੋਂ ਬੰਦਾ ਹੰਕਾਰ ਵਿੱਚ ਹੁੰਦਾ ਹੈ, ਤਾਂ ਵੀ ਇਰੀਟੇਟ ਹੋਈ ਜਾਂਦਾ ਅੰਦਰੇ ਅੰਦਰ, ਇਹ ਦੁਨੀਆਂ ਨੂੰ ਪਸੰਦ ਨਹੀਂ ਕਰਦਾ, ਤੇ ਜਦੋਂ ਬੰਦਾ ਹੀਣ ਭਾਵਨਾ ਚ ਹੁੰਦਾ ਫਿਰ ਦੁਨੀਆਂ ਇਹਨੂੰ ਪਸੰਦ ਨਹੀਂ ਕਰਦੀ, ਇਹ ਇੱਕ ਨਹੀਂ ਹੋ ਸਕਦਾ। ਇਹ ਦੋਨੇ ਹਾਲਾਤਾਂ ਵਿੱਚ ਮਨੋਦਸ਼ਾ ਜਿਹੜੀ ਹੈ ਨਾ, ਇਹ ਦੋਨੇ ਹਾਲਾਤਾਂ ਵਿੱਚ ਬੰਦਾ ਇਰੀਟੇਟ ਹੋ ਸਕਦਾ, ਪਰੇਸ਼ਾਨ ਹੋ ਸਕਦਾ। ਤੇ ਜੋ ਅੱਜ ਅਸੀਂ ਫੇਸ ਕਰਦੇ ਹਾਂ, ਜੋ ਅਸੀਂ ਫੇਸ ਕਰਦੇ, ਨੋਟ ਕਰਕੇ ਵੇਖਣਾ। ਹੁਣ ਮੈਂ ਚੋਲਾ ਪਾਇਆ, ਮੈਂ ਦਸਤਾਰ ਬੰਨਦਾ, ਦੋ ਹੀ ਗੱਲਾਂ ਹੋਣਗੀਆਂ। ਮੈਂ ਏਅਰਪੋਰਟ ਜਾਵਾਂਗਾ, ਮੈਂ ਹੁਣ ਮੰਨ ਲਓ ਮੇਰੇ ਨਾਲ ਦੋ ਜਣੇ ਹੈ, ਸਮਾਜ ਇੱਦਾਂ ਬੈਠਾ ਹੈ, ਲੋਕ ਬੈਠੇ ਹੈ, ਭਰਿਆ ਪਿਆ ਏਅਰਪੋਰਟ, ਠੀਕ ਹੈ। ਹੁਣ ਜਾਂ ਤੇ ਮੈਂ ਕਹੂੰਗਾ ਐਵੇਂ ਦੁਨੀਆਂ ਗੰਦ ਪਿਆ ਬੁਰਾ, ਮੈਂ ਜਾਂ ਤੇ ਐ ਆਕੜ ਕਰਕੇ ਫਿਰੂ, ਇੱਕ ਹਾਲਾਤ ਇਹ ਹੋਣਗੇ, ਠੀਕ ਹੈ। ਦੂਜੇ ਹਾਲਾਤ ਇਹ ਹੋਣਗੇ, ਅਸੀਂ ਤੁਰ ਰਹੇ ਹਾਂ, ਲੋਕ ਸਾਰੇ ਸਾਡੇ ਕੰਨੀ ਅੱਖਾਂ ਅੱਡ ਅੱਡ ਕੇ ਵੇਖਦੇ ਨੇ ਵੀ ਹੋਰ ਹੀ ਕੱਪੜੇ ਵਾਲੇ ਤੁਰੇ ਫਿਰਦੇ, ਅਸੀਂ ਕੀ ਸੋਚਦੇ ਹਾਂ ਵੀ ਇਹ ਵਿਚਾਰੇ ਇਹ ਸਾਡੇ ਕੰਨੀ ਦੇਖ ਕੇ ਕੀ ਸੋਚਦੇ ਹੋਣਗੇ ਵੀ ਇਕੱਲੇ ਚੋਲੇ ਭੜਕਾਉਂਦੇ ਤੁਰੇ ਫਿਰਦੇ। ਦੋ ਹੀ ਭਾਵਨਾਵਾਂ ਹੋਣਗੀਆਂ, ਜਾਂ ਮੈਂ ਟਿੱਚ ਜਾਣੂ ਜਾਂ ਅਗਲਾ ਮੈਨੂੰ ਟਿੱਚ ਜਾਣੂ, ਜਾਂ ਅਪ ਜਾਂ ਡਾਊਨ, ਜਾਂ ਉੱਪਰ ਜਾਂ ਥੱਲੇ, ਵਿੱਚ ਵਿਚਾਲੇ ਹੈ ਹੀ ਨਹੀਂ। ਦੋ ਭਾਵਨਾਵਾਂ ਦੇ ਅਸੀਂ ਦੋ ਤਰ੍ਹਾਂ ਦੇ ਇਮੋਸ਼ਨ ਨੇ ਬਸ ਸਾਡੇ ਲੋਕਾਂ ਦੇ। ਪਰ ਤੁਹਾਨੂੰ ਇੱਕ ਚੀਜ਼ ਨੂੰ ਸਮਝਣਾ ਪੈਣਾ ਹੈ, ਜਿੱਥੇ ਆਪਣਾ ਧਰਮ ਪਾਲਣਾ, ਜਿੱਥੇ ਅਸੀਂ ਗੁਰਬਾਣੀ ਨਾਲ ਜੁੜਨਾ ਹੈ, ਉੱਥੇ ਤੁਹਾਨੂੰ ਸਮਾਜ ਨਾਲ ਵੀ ਇੱਕ ਮਿੱਕ ਹੋਣਾ ਪਵੇਗਾ, ਆਉਣਾ ਚਾਹੀਦਾ ਹੈ ਸਮਾਜ ਦੇ ਨਾਲ, ਆਲੇ ਦੁਆਲੇ ਦੇ ਨਾਲ, ਹਾਲਾਤਾਂ ਦੇ ਨਾਲ, ਟਾਈਮ ਦੇ ਨਾਲ। ਆ ਜਿੰਨੇ ਸਾਡੇ ਬੰਦੇ ਗੱਲਾਂ ਕਰਦੇ ਆ ਕਿ ਨਾ ਵੀ ਏਦਾਂ ਜੀ ਏਦਾਂ ਜਦੋਂ ਇਹਨਾਂ ਦੇ ਅਮਰੀਕਾ ਕੈਨੇਡਾ ਵੀਜ਼ੇ ਲੱਗ ਜਾਂਦੇ ਆ ਸਭ ਬੀਬੀਆਂ ਵੀ ਭਾਈ ਵੀ ਕੰਮ ਕਰਦੇ ਆ ਜੌਬ ਕਰਦੇ ਆ ਤੇ ਜੈਸਾ ਦੇਸ਼ ਹੁੰਦਾ ਉਹੋ ਜਿਹਾ ਭੇਸ ਬਣਾਉਂਦੇ ਆ ਸਭ ਬੀਬੀਆਂ ਕੰਮ ਕਾਰ ਪੈਂਟਾਂ ਪਾ ਕੇ ਕਰਦੀਆਂ ਯੂਨੀਫਾਰਮ ਬਦਲ ਜਾਂਦੀ ਹੈ ਕੱਪੜੇ ਬਦਲ ਜਾਂਦੇ ਨੇ ਪਹਿਰਾਵੇ ਬਦਲ ਜਾਂਦੇ ਨੇ ਬਦਲਣੇ ਪੈਂਦੇ ਨੇ ਨਾ ਬਦਲਣਗੇ ਉਸ ਦੇਸ਼ ਨੇ ਪ੍ਰਵਾਨ ਨਹੀਂ ਕਰਨਾ ਉਸ ਦੇਸ਼ ਵਿੱਚ ਇੱਕ ਮਿਕ ਹੋ ਨਹੀਂ ਸਕਦੇ ਤਾਂ ਕਰਕੇ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰਨੀ ਕਿ ਜਿੱਥੇ ਤੁਸੀਂ ਆਪਣਾ ਧਰਮ ਪਾਲੋਗੇ ਫਰਜ਼ ਆਪਣੇ ਸਮਝਣੇ ਨੇ ਉੱਥੇ ਸਮਾਜ ਨਾਲ ਇੱਕ ਮਿਕ ਹੋਣਾ ਪੈਣਾ ਨਹੀਂ ਤੇ ਇਰੀਟੇਟ ਹੋਵੋਗੇ ਨਹੀਂ ਤੇ ਪਰੇਸ਼ਾਨ ਹੋਵੋਗੇ ਵਿਆਹ ਵੇਖ ਕੇ ਆਏਗਾ ਜ਼ਰੂਰ ਪਰ ਬਹੁਤ ਦਿਨ ਮਾਇੰਡ ਜਿਹੜਾ ਸੈੱਟ ਨਹੀਂ ਹੋ ਸਕਣਾ ਐਂ ਲੱਗੀ ਜਾਣਾ ਕੀ ਪਾਪ ਹੋ ਰਹੇ ਨੇ ਦੁਨੀਆ ਕਿਵੇਂ ਦੀ ਹੋਈ ਕਿਉਂਕਿ ਅਸੀਂ ਦੁਨੀਆ ਤੋਂ ਅਲੱਗ ਹੋਏ ਪਏ ਐਂ ਲੱਗੀ ਜਾਣਾ ਮਨ ਤਾਂ ਕਰਕੇ ਇਸ ਗੱਲ ਦਾ ਖਿਆਲ ਰੱਖੋ ਇਹਦਾ ਮਤਲਬ ਇਹ ਨਹੀਂ ਜੇ ਦੁਨੀਆ ਸ਼ਰਾਬ ਪੀਂਦੀ ਅਸੀਂ ਸ਼ਰਾਬ ਪੀਣ ਲੱਗ ਜਾਈਏ ਲੋਕੀ ਖਾ ਰਹੇ ਨੇ ਅਸੀਂ ਕਹੀਏ ਲਓ ਜੀ ਆਹ ਵੀ ਬੱਕਰਾ ਝਟਕਾ ਰਿਹਾ ਮੈਂ ਵੀ ਚੱਲ ਫਿਰ ਹੁਣ ਇਹ ਤੇ ਠੀਕ ਹੈ ਫਿਰ ਏਦਾਂ ਦਾ ਮਤਲਬ ਨਹੀਂ ਇਹਦਾ ਪਰ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਮਾਇੰਡ ਨੂੰ ਸੈੱਟ ਕਰਨਾ ਪੈਣਾ ਫਲੈਕਸੀਬਲ ਹੋਣਾ ਪੈਣਾ ਤਾਂ ਕਰਕੇ ਜੇ ਪੰਜ ਮਿੰਟ ਨੱਚ ਕੇ ਕੋਈ ਨਚਾਰ ਨਹੀਂ ਬਣਦਾ ਤੇ ਪੰਜ ਮਿੰਟ ਬਾਣੀ ਪੜ੍ਹ ਕੇ ਸਵੇਰੇ ਕੋਈ ਧਰਮੀ ਵੀ ਨਹੀਂ ਬਣ ਜਾਂਦਾ ਜੇ ਧਰਮ ਵੇਖਣਾ ਹੈ ਉਹਦੀ ਸਾਰੀ ਜ਼ਿੰਦਗੀ ਚੋਂ ਦਿਸੇ ਵੀ ਇਹ ਸਾਰੀ ਜ਼ਿੰਦਗੀ ਇਹਦੀ ਕਿੱਦਾਂ ਦੀ ਲੰਘਦੀ ਹੈ ਇਹਦਾ ਦਿਨ ਕਿੱਦਾਂ ਦਾ ਲੰਘਦਾ ਇਹਦਾ ਹਫ਼ਤਾ ਕਿੱਦਾਂ ਦਾ ਲੰਘਦਾ ਇਹਦਾ ਮਹੀਨਾ ਕਿੱਦਾਂ ਦਾ ਲੰਘਦਾ ਬਸ ਸੌਖਾ ਹੋ ਜਾਏਗਾ ਬਾਕੀ ਸਾਡੇ ਵਰਗਿਆਂ ਨੇ ਦਿਮਾਗ ਚ ਵਾੜਿਆ ਹੀ ਇੰਨਾ ਕੁਛ ਹੈ ਆਹ ਏਦਾਂ ਹੈ ਆਹ ਏਦਾਂ ਹੈ ਆਹ ਏਦਾਂ ਪਾਪ ਹੈ ਆਹ ਏਦਾਂ ਗਲਤ ਹੈ ਆਹ ਏਦਾਂ ਗਲਤ ਹੈ ਉਹ ਬੰਦਾ ਬਸ ਫਿਰ ਇਹੀ ਸੋਚਦਾ ਰਹਿੰਦਾ ਵੀ ਯਾਰ ਕਿਤੇ ਪਾਪ ਹੀ ਨਾ ਹੋ ਜੇ ਕਿਤੇ ਗਲਤੀ ਨਾ ਹੋ ਜੇ ਜੋ ਸਮਾਜਿਕ ਢਾਂਚਾ ਹੈ ਜੋ ਆਲੇ ਦੁਆਲੇ ਹੈ ਉਹਨੂੰ ਅਸੀਂ ਰੱਜ ਕੇ ਭੰਡਦੇ ਹਾਂ ਮੈਂ ਤੇ ਵੇਖਦਾ ਸੀ ਇੱਕ ਬੰਦੇ ਨੇ ਨਾ ਪਿੱਛੇ ਜੇ ਲਿਖਿਆ ਮੈਂ ਪੜ੍ਹਿਆ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਹਿੰਦੇ ਸਾਇੰਸ ਨੇ ਸਾਇੰਸ ਨੂੰ ਭੰਡਣਾ ਜਿਹੜਾ ਧਰਮ ਦਾ ਢਾਂਚਾ ਹੈ ਇਹ ਕਹਿੰਦੇ ਠੀਕ ਹੈ ਸਾਇੰਸ ਨਹੀਂ ਠੀਕ ਮੈਂ ਕਿਹਾ ਕਿਵੇਂ ਕਹਿੰਦੇ ਸਾਇੰਸ ਨੇ ਬੰਬ ਬਣਾਏ ਹੈ ਕਿਸੇ ਗ੍ਰੰਥੀ ਨੇ ਬੰਬ ਥੋੜਾ ਬਣਾਏ ਹੈ ਲੌਜਿਕ ਤੇ ਲੱਗਦਾ ਦਲੀਲ ਤੇ ਲੱਗਦੀ ਐ ਵੀ ਕਿਸੇ ਪਾਠੀ ਨੇ ਬੰਬ ਥੋੜਾ ਬਣਾਏ ਹੈ ਆ ਜਿਹੜੇ ਵੱਡੇ ਵੱਡੇ ਬੰਬ ਸਾਰੀ ਦੁਨੀਆ ਨੂੰ ਖਤਮ ਕਰ ਸਕਦੇ ਹੈ ਉਹ ਤੇ ਸਾਇੰਟਿਸਟਾਂ ਨੇ ਬਣਾਏ ਗ੍ਰੰਥੀਆਂ ਨੇ ਥੋੜਾ ਬੰਬ ਬਣਾਇਆ ਪਾਠੀ ਤੇ ਪਾਠ ਕਰ ਸਕਦਾ ਵੱਡੇ ਵੱਡੇ ਬੰਬ ਥੋੜਾ ਬਣਾ ਸਕਦਾ ਧਰਮ ਜ਼ਰੂਰੀ ਹੈ ਸਾਇੰਸ ਜ਼ਰੂਰੀ ਨਹੀਂ ਹੈ ਇਹ ਗੱਲ ਕਰਦੇ ਹਾਂ ਅਸੀਂ ਲੋਕ ਸਾਡੇ ਵਰਗੇ ਬੰਦੇ ਇਹ ਦਲੀਲਾਂ ਦਿੰਦੇ ਪਰ ਤੁਸੀਂ ਇੱਕ ਗੱਲ ਧਿਆਨ ਨਾਲ ਸਮਝਿਓ ਵੀਰੋ ਭਾਈਓ ਭੈਣੋ ਮਾੜਾ ਜਿਹਾ ਦਿਮਾਗ ਲੜਾਇਓ ਕੀ ਜਦੋਂ ਧਰਮ ਪ੍ਰਧਾਨ ਸੀ ਅੱਜ ਤੋਂ 200-300 ਸਾਲ ਪਹਿਲਾਂ ਅੱਜ ਦੁਨੀਆ ਦੇ ਵਿੱਚ ਸਮਾਜ ਵਿੱਚ ਸਾਇੰਸ ਪ੍ਰਧਾਨ ਹੈ ਕਿ ਨਹੀਂ ਹੈ ਪਰ ਅੱਜ ਤੋਂ 200-300 ਸਾਲ ਪਹਿਲਾਂ ਪ੍ਰਧਾਨ ਕੀ ਸੀ ਧਰਮ ਧਰਮ ਦਾ ਜ਼ਿਆਦਾ ਬੋਲਬਾਲਾ ਸੀ ਅੱਜ ਸਾਇੰਸ ਦਾ ਜ਼ਿਆਦਾ ਬੋਲਬਾਲਾ ਹੈ ਪਰ ਮੇਰਾ ਸਵਾਲ ਇਹ ਹੈ ਜਦੋਂ ਧਰਮ ਪ੍ਰਧਾਨ ਸੀ ਜੰਗ ਯੁੱਧ ਉਦੋਂ ਲੜਾਈਆਂ ਵਿੱਚ ਬੰਦੇ ਜ਼ਿਆਦਾ ਮਰਦੇ ਹੁੰਦੇ ਸੀ ਜਾਂ ਅੱਜ ਬੰਦੇ ਜ਼ਿਆਦਾ ਮਰ ਰਹੇ ਨੇ ਲੜਾਈਆਂ 'ਚ ਜੰਗ ਉਦੋਂ ਪੰਜਾਬ ਦੀ ਗੱਲ ਹੀ ਕਰ ਲਓ ਹਿੰਦੁਸਤਾਨ ਦੀ ਗੱਲ ਕਰ ਲਓ ਅੱਜ ਤੋਂ 300 ਸਾਲ ਪਹਿਲਾਂ ਜਿੰਨੀਆਂ ਲੜਾਈਆਂ ਜਿੰਨੀਆਂ ਜੰਗਾਂ ਜਿੰਨੀ ਵੱਢ ਟੁੱਕ ਹਜ਼ਾਰਾਂ ਦੇ ਹਜ਼ਾਰ ਬੰਦੇ ਹਜ਼ਾਰਾਂ ਲੱਖਾਂ ਬੰਦੇ ਜੰਗਾਂ ਵਿੱਚ ਮਾਰੇ ਜਾਂਦੇ ਸੀ ਕੀ ਅੱਜ ਵੀ ਇੱਦਾਂ ਮਾਰੇ ਜਾ ਰਹੇ ਨਹੀਂ ਉਦੋਂ ਦੇ ਮੁਕਾਬਲੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਤੁਸੀਂ ਸੋਚ ਕੇ ਵੇਖੋ ਜੰਗ ਘਟੇ ਹੈ ਵਧੇ ਨਹੀਂ ਜਿਵੇਂ ਜਿਵੇਂ ਵਿਕਾਸ ਹੋ ਰਿਹਾ ਜਿਵੇਂ ਜਿਵੇਂ ਦੁਨੀਆ ਪਿੰਡ ਬਣ ਰਹੀ ਹੈ ਉਹਦੇ ਤੇ ਸਵਾਲ ਹੁੰਦੇ ਹੈ ਵੀ ਆਹ ਬੰਦਾ ਮਾਰਿਆ ਤੇ ਮਾਰਿਆ ਕਿਉਂ ਬਰਗਾੜੀ ਦੇ ਵਿੱਚ ਕੋਟਕਪੁਰੇ ਦੇ ਵਿੱਚ ਦੋ ਬੰਦੇ ਬੁਰਜ ਜਵਾਹਰ ਉਹ ਜੋ ਬੇਅਦਬੀ ਵਾਲਾ ਸਾਰਾ ਮਸਲਾ ਹੋਇਆ, ਦੋ ਬੰਦੇ ਉਹਦੇ ਵਿੱਚ ਸ਼ਹੀਦ ਹੋਏ ਆ ਨਾ, ਦੋ ਬੰਦਿਆਂ ਨੂੰ ਗੋਲੀਆਂ ਮਾਰੀਆਂ ਨੇ ਨਾ, ਤੇ ਅੱਜ ਸਰਕਾਰ ਤੱਕ ਆਫੀਸਰ ਤੱਕ ਕਟਹਿਰੇ ਵਿੱਚ ਨੇ, ਪੁੱਛਿਆ ਜਾ ਰਿਹਾ ਵੀ ਤੁਸੀਂ ਬੈਠਿਆਂ ਦੇ ਉੱਤੇ ਗੋਲੀ ਚਲਾਈ ਤੇ ਚਲਾਈ ਕਿਉਂ, ਕਿਉਂ ਗੋਲੀ ਚਲਾਈ? ਅੱਜ ਦੇ ਮੁਕਾਬਲੇ ਪਹਿਲਾਂ ਲੋਕੀ ਜੰਗਾਂ ਚ ਮਰਦੇ ਸੀ ਜਦੋਂ ਧਰਮ ਪ੍ਰਧਾਨ ਸੀ, ਆ ਜਿਵੇਂ ਜਿਵੇਂ ਕੈਮਰੇ ਆ ਰਹੇ ਹੈ ਦਿਮਾਗ ਖੁੱਲ ਰਹੇ ਹੈ, ਅਸੀਂ ਇੱਕ ਹੋ ਰਹੇ ਹਾਂ, ਲੜਾਈਆਂ ਘਟੀਆਂ ਨੇ ਵਧੀਆਂ ਨੇ, ਠੀਕ ਹੈ ਬੰਬ ਬਣਾ ਲੈ, ਵੱਡੇ ਵੱਡੇ ਹਥਿਆਰ ਬਣਾ ਲੈ, ਤਾਕਤ ਦੀ ਪ੍ਰਦਰਸ਼ਨੀ ਹਰ ਦੇਸ਼ ਆਪਣੀ ਕਰਦਾ ਹੈ, ਪਰ ਜਿਵੇਂ ਇੱਕ ਦੂਜੇ ਤੇ ਚੜ ਚੜ ਕੇ, ਜਿੱਦਾਂ ਹੁਣ ਤੁਸੀਂ ਸੋਚੋ ਵੱਡਾ ਘੱਲੂਕਾਰਾ 30,000 ਬੰਦਾ ਖਤਮ ਕਰਤਾ, 30,000 ਸਿੱਖ ਇੱਕ ਦਿਨ ਚ, ਛੋਟਾ ਘੱਲੂਕਾਰਾ 10,000 ਸਿੱਖ ਇੱਕ ਦਿਨ ਚ ਮਾਰਤਾ, ਵੱਢ ਟੁੱਕ ਕੀਤੀ ਹੱਥਾਂ ਨਾਲ, ਤੇ ਵੱਢ ਟੁੱਕ ਕਰਨ ਵਾਲੇ ਕੌਣ ਨੇ? ਧਰਮੀ ਤੇ ਜਿਹੜੇ ਸਿੱਖ ਸੀ ਉਹਨਾਂ ਨੂੰ ਕੀ ਸਮਝਦੇ ਸੀ? ਇਹ ਗਦਾਰ ਨੇ, ਇਹ ਧਰਮ ਤੋਂ ਉਲਟ ਨੇ, ਤੇ ਜਿਹੜੇ ਅੱਜ ਵੀ ਜਿਹੜੇ ਵੱਡੇ ਵੱਡੇ ਬੰਬਾਂ ਨੂੰ ਵਰਤਦੇ ਨੇ, ਜੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ, ਵਰਲਡ ਟ੍ਰੇਡ ਸੈਂਟਰ ਜਿਹੜਾ ਅਮਰੀਕਾ ਚ ਹੈ, ਅਮਰੀਕਾ ਵਿੱਚ ਜੇ ਜਹਾਜ਼ ਮਾਰੇ ਹੈ ਨਾ, ਜਹਾਜ਼ ਸਾਇੰਸ ਨੇ ਬਣਾਏ ਹੈ, ਪਰ ਜਿਨ੍ਹਾਂ ਨੇ ਮਾਰੇ ਹੈ ਉਹਨਾਂ ਦੇ ਦਿਮਾਗ ਤੇ ਧਰਮ ਹਾਵੀ ਹੈ। ਲਾਦੇਨ ਦੇ ਦਿਮਾਗ ਤੇ ਧਰਮ ਹਾਵੀ ਹੈ, ਇਹ ਢਾਂਚਾ ਬਣਿਆ ਹੋਇਆ ਦਿਮਾਗ ਦੇ ਉੱਤੇ, ਫਿੱਟ ਕੀਤਾ ਜਾਂਦਾ ਸਾਰਾ ਕੁਝ, ਕਰਵਾਇਆ ਜਾਂਦਾ ਧਰਮ ਹਾਵੀ ਕਰਕੇ, ਤਾਂ ਕਰਕੇ ਜਦੋਂ ਦਿਮਾਗ ਖੁੱਲੂਗਾ ਅਸੀਂ ਸਮਝਾਂਗੇ, ਦੁਨੀਆ ਇੱਕ ਪਿੰਡ ਬਣੇਗੀ। ਆ ਪੰਗਤੀ ਤੱਕ ਪਹੁੰਚਣ ਤੇ ਅਜੇ ਦੁਨੀਆ ਨੂੰ ਬਹੁਤ ਟਾਈਮ ਲੱਗਣਾ ਹੈ। ਵਿਸਰ ਗਈ ਸਭ ਤਾਤ ਪਰਾਈ, ਤਾਤ ਪਰਾਈ ਵਿਸਰ ਗਈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬਣਾ, ਸਗਲ ਸੰਗ ਹਮ ਕੋ ਬਣ ਆਏ, ਕੋਈ ਬਗਾਨਾ ਨਹੀਂ, ਸਾਡੀ ਸਭ ਨਾਲ ਬਣ ਆਉਂਦੀ ਹੈ, ਵਿਚਾਰ ਵੱਖਰੇ ਹੋ ਸਕਦੇ ਨੇ, ਸੋਚ ਵੱਖਰੀ ਹੋ ਸਕਦੀ ਹੈ, ਮੈਂ ਇਹ ਕਹਿ ਸਕਦਾ ਮੈਂ ਇਹਦੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਇਹਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਇਹਨੂੰ ਵੀ ਜ਼ਿੰਦਗੀ ਜੀਣ ਦਾ ਹੱਕ ਹੈ, ਇਹਨੂੰ ਵੀ ਸਾਹ ਲੈਣ ਦਾ ਹੱਕ ਹੈ, ਮੈਂ ਇਹ ਕਹਿ ਸਕਦਾ ਵੀ ਮੈਂ ਇਹਦੇ ਨਾਲ ਸਹਿਮਤ ਨਹੀਂ। ਵੇਖੋ ਨਾ ਵੀਰੋ, ਗੁੱਗੇ ਤੇ ਲੱਖਾਂ ਦੁਨੀਆ ਤੁਰੀ ਜਾਂਦੀ ਹੈ, ਇਹਨਾਂ ਨੂੰ ਜੀਣ ਦਾ ਹੱਕ ਹੈ, ਇਹਨਾਂ ਨੂੰ ਗੁੱਗੇ ਤੇ ਜਾਣ ਦਾ ਵੀ ਹੱਕ ਹੈ। ਦੇਵੀ ਮਾਤਾ ਦੇ ਲੱਖਾਂ ਲੋਕ ਤੁਰੇ ਜਾਂਦੇ ਹੈ, ਇਹਨਾਂ ਨੂੰ ਦੇਵੀ ਮਾਤਾ ਤੇ ਜਾਣ ਦਾ ਹੱਕ ਹੈ, ਇਹਨਾਂ ਨੂੰ ਸਾਹ ਲੈਣ ਦਾ ਹੱਕ ਹੈ, ਇਹਨਾਂ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣ ਦਾ ਹੱਕ ਹੈ। ਮੈਂ ਇਹ ਕਹਿ ਸਕਦਾ ਮੈਂ ਦੇਵੀ ਨੂੰ ਨਹੀਂ ਮੰਨਦਾ, ਮੈਂ ਇਹ ਕਹਿ ਸਕਦਾ ਮੈਂ ਗੁੱਗੇ ਨਹੀਂ ਜਾਂਦਾ, ਮੈਂ ਗੁੱਗੇ ਨੂੰ ਨਹੀਂ ਮੰਨਦਾ, ਪਰ ਮੈਨੂੰ ਬਾਂਹ ਫੜ ਕੇ ਰੋਕਣ ਦਾ ਹੱਕ ਨਹੀਂ। ਉਹ ਬੰਦੇ ਨੂੰ ਉੱਥੇ ਆਜ਼ਾਦੀ ਹੈ ਔਰ ਹੋਣੀ ਚਾਹੀਦੀ ਹੈ। ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਮਾਂ ਸਵਾਦੀ, ਕਿਸੇ ਨੂੰ ਗਿਆਨ ਫਿੱਟ ਹੈ, ਕਿਸੇ ਨੂੰ ਅਗਿਆਨਤਾ ਹੀ ਵਧੀਆ ਲੱਗਦੀ ਹੈ, ਕਈਆਂ ਨੂੰ ਗੁੱਗਾ ਹੀ ਵਧੀਆ ਲੱਗਦਾ, ਕਈਆਂ ਨੂੰ ਦੇਵੀ ਮਾਂ ਹੀ ਚੰਗੀ ਲੱਗਦੀ ਹੈ, ਤੇ ਠੀਕ ਹੈ ਭਾਈ, ਪਰ ਮੈਂ ਇਹ ਕਹਿ ਸਕਦਾ ਮੈਨੂੰ, ਪਰ ਜੀਣ ਦਾ ਹੱਕ ਸਭ ਨੂੰ ਹੈ, ਜੀਣ ਦਾ ਹੱਕ ਹੋਣਾ ਚਾਹੀਦਾ, ਸਾਹ ਹਰ ਇੱਕ ਦੇ ਚੱਲਣੇ ਚਾਹੀਦੇ ਨੇ, ਉਮਰ ਹਰ ਕੋਈ ਭੋਗੇ, ਹਰ ਬੰਦੇ ਨੂੰ ਜੀਣ ਦਾ ਹੱਕ ਚਾਹੀਦਾ, ਹਰ ਬੰਦੇ ਦੇ ਵੱਖਰੇ ਵਿਚਾਰ ਹੋ ਸਕਦੇ ਨੇ, ਕਿਸੇ ਦੇ ਵੀ ਵੱਖਰੇ ਵਿਚਾਰ ਹੋ ਸਕਦੇ ਨੇ। ਸਾਡੇ ਵੱਲੋਂ ਭਾਵੇਂ ਕੋਈ ਪੱਥਰ ਨੂੰ ਰੱਬ ਮੰਨ ਲਵੇ, ਦਰਖਤ ਨੂੰ ਰੱਬ ਮੰਨ ਲਵੇ, ਮੰਨੀ ਜਾਵੇ, ਫਰੀਡਮ ਆਫ ਬਿਲੀਵ ਹੈ, ਕੋਈ ਵੀ ਬੰਦਾ ਕੁਛ ਵੀ ਬਿਲੀਵ ਕਰ ਸਕਦਾ, ਪਰ ਸਾਨੂੰ ਇਹ ਆਜ਼ਾਦੀ ਤੇ ਹੈ ਕਿ ਮੈਂ ਇਹ ਨਹੀਂ ਮੰਨਦਾ, ਪਰ ਇਹ ਆਜ਼ਾਦੀ ਨਹੀਂ ਕਿ ਅਸੀਂ ਖਤਮ ਕਰ ਦਈਏ, ਮਾਰ ਦਈਏ। ਤੇ ਵੀਰੋ, ਇਰੀਟੇਟ ਹੋਣੋਂ ਹਟ ਜਾਓਗੇ ਤੁਸੀਂ, ਕਾਇਮ ਰਹਿਣ ਲੱਗ ਜਾਓਗੇ, ਆਪਣੇ ਆਪ ਨੂੰ ਵੇਖੋ, ਆਪਣੇ ਆਪ ਨੂੰ ਸਵਾਰੋ, ਕਿਸੇ ਨੂੰ ਨੱਚਦਾ ਵੇਖ ਕੇ ਤੂੰ ਕਿਉਂ ਰੋਈ ਜਾਂਦਾ, ਦੁਖੀ ਕਿਉਂ ਹੋਈ ਜਾਂਦਾ, अपने आप नू तू कैम रख। ए एक जेलस है, साड़ा है। आ वेखो हुण किन्नियां मेरियां भैणां बैठियां, नोट करके वेखियो, अपनी जिंदगी जी लई पुराने वेलियां दे विच ओथे बंदा तुरदा हुंदा, उहदे घर वाली बराबर नहीं सी तुरदी, तुरदी नहीं सी बराबर, ओ 40-50 फुट पिछे आउंदी, ओ कल्ले ही ओ तुरिया जांदा। बस तो उतर दे, बस तो उतर के बंदे ने मूह चक के तुर पैना सीधा ही, बस झोला चकिया ओ जांदा। घर वाली आपे उतरे मूह कुंड कट के फिर हौली हौली पिछे तुरदी, बराबर नहीं सी तुरदे। कहिंदे लोकी की कहणगे, दुनिया की कहेगी, कट्ठे बहना नहीं बहना, लोकी की कहणगे, गल नहीं करनी, घर आले की कहणगे, टब्बर आले की कहणगे। सारी जिंदगी ऐ लंघ गई, हुण जमाना बोलो बोलो, हुण जमाना बदल गया, हुण बराबर कित्थे, हुण ते अगली उदू भी अगे पैर रखती, हुण बराबर थोड़ा, हुण ते अगे एक कदम, हुण नहीं एदा रहा। अच्छा हुण वेखो, वो बराबर चलण वाली गल हो गई, हुण इकट्ठे बहिंदे भी है, हसदे भी है, हुण उन्हां ने वो हासे वेखे नहीं, ਪ੍ਰਾਣਿਆਂ ਨੇ ਨਾ ਬੈਠੇ ਨਾ ਗੱਲ ਕੀਤੀ, ਤੇ ਹੁਣ ਬਸ ਕੀ ਹੋ ਸਕਦਾ, ਇਹਨਾਂ ਦੀ ਸ਼ਰਮ ਲੱਥੀ ਹੈ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਕਿਉਂਕਿ ਆਪ ਨਹੀਂ ਕਰ ਸਕੇ, ਆਪ ਨਹੀਂ ਬਹਿ ਸਕੇ, ਆਪ ਨਹੀਂ ਘੁੰਮ ਸਕੇ, ਆਪ ਨਹੀਂ ਬਾਹਰ ਜਾ ਸਕੇ। ਇਰੀਟੇਟ, ਗੁੱਸਾ ਜੋ ਨਹੀਂ ਕਰ ਸਕਦਾ ਉਹ ਦੂਜਾ ਜਦੋਂ ਕਰਦਾ ਹੈ, ਫਿਰ ਗੁੱਸੇ ਤੋਂ ਸਿਵਾਏ ਕੁਛ ਨਹੀਂ ਰਹਿੰਦਾ। ਕਾਹਨੂੰ ਗੁੱਸਾ ਕਰਦਾ? ਜੇ ਉਹ ਮੁੰਡਾ ਆਪਣੀ ਘਰ ਵਾਲੀ ਨੂੰ ਲੈ ਕੇ ਚੰਡੀਗੜ੍ਹ ਖਵਾਉਣ ਤੁਰ ਗਿਆ, ਤੂੰ ਆਪਣੇ ਵਾਲੀ ਬੇਬੇ ਨੂੰ ਲੈ ਕੇ ਪਟਿਆਲੇ ਖਵਾ ਲਿਆ, ਲੈ ਜਾ ਤੇਰੀ ਬਾਂਹ ਫੜੀ ਕਿਸੇ ਨੇ, ਤੂੰ ਇਹਨੂੰ ਲੈ ਜਾ ਬੇਬੇ ਨੂੰ, ਚੱਲ ਬੇਬੇ ਚੱਲ, ਅੱਜ ਤੂੰ ਗੂੜੀ ਚੁੰਨੀ ਲੈ ਕੇ ਚੱਲ, ਤੈਨੂੰ ਦੱਸ ਕੀ ਹੋ ਚੱਲਿਆ। ਪਰ ਜੀ ਤੇ ਲੈ, ਜਿਹਨੂੰ ਕਹਿੰਦੇ ਨੇ ਜੀਓ ਦੇ ਜੀਣ ਦੇ, ਕਾਹਨੂੰ ਕਾਲਾ ਪਈ ਜਾਂਦਾ ਤੂੰ? ਤਾਂ ਕਰਕੇ ਪ੍ਰੋਬਲਮ ਸਾਡੀ ਕੀ ਹੈ, ਇਹਨੂੰ ਸਮਝੋ ਜਰਾ। ਜਦੋਂ ਅਸੀਂ ਇਰੀਟੇਟ ਆ, ਦੁਖੀ ਆ, ਧਰਮ ਦੇ ਵਿੱਚ ਲੋਕੀ ਨਾ ਹੱਸਦੇ ਨੇ ਤੇ ਨਾ ਹੱਸਦਿਆਂ ਨੂੰ ਵੇਖ ਕੇ ਬਰਦਾਸ਼ਤ ਕਰਦੇ ਨੇ, ਨਾ ਖੁਦ ਖੁਸ਼ ਹੁੰਦੇ ਨੇ ਨਾ ਖੁਸ਼ ਬੰਦਿਆਂ ਨੂੰ ਵੇਖ ਸਕਦੇ, ਕੀ ਗੰਦ ਪਾਇਆ, ਕੀ ਬੁਰਾ ਹਾਲ ਹੈ, ਕੀ ਗੰਦ ਪਾਇਆ, ਏਦਾਂ ਹੀ ਕਹਿੰਦੇ ਤੁਰੇ ਫਿਰਦੇ। ਉਹਨਾਂ ਨੂੰ ਆਪਣੀ ਸੋਚ ਤੋਂ ਬਿਨਾਂ ਸਭ ਗੰਦੀ ਦੇ ਸਕਦੇ, ਸਭ ਗਲਤ ਹੈ, ਸਭ ਪਾਪ ਹੋ ਰਹੇ ਨੇ, ਏਦਾਂ ਹੀ ਦਿਮਾਗ ਚ ਲੱਗੀ ਜਾਂਦਾ। ਹੁਣ ਤਾਂ ਹੀ ਅਮਰੀਕਾ ਕੈਨੇਡਾ ਬਾਰੇ ਮੇਰੇ ਨਾਲ ਕਈ ਬੰਦੇ ਕਰ, ਉੱਥੇ ਤੇ ਕਲਯੁਗ ਨੰਗਾ ਨੱਚਦਾ, ਮੈਂ ਕਿਹਾ ਇੱਥੇ ਕੱਪੜੇ ਪਾ ਕੇ ਨੱਚੀ ਜਾਂਦਾ, ਨੱਚਦਾ ਤੇ ਹੈਗਾ, ਇਹ ਨਹੀਂ ਗੱਲ ਹੈ। ਓਏ ਉਹਨਾਂ ਦੇਸ਼ਾਂ ਦੇ ਵਿੱਚ ਮੈਂ ਜਾ ਕੇ ਵੇਖਿਆ, ਮੈਨੂੰ ਅੱਜ ਮੈਂ ਵੇਖਦਾ ਸੀ 17-18 ਸਾਲ ਹੋ ਗਏ ਮੈਨੂੰ ਬਾਹਰ ਜਾਂਦੇ, ਤੇ ਮੈਂ ਨੋਟ ਕਰਕੇ ਵੇਖੀ ਹੈ, ਜਿੰਨਾ ਉੱਥੇ ਤੁਸੀਂ ਬਾਹਰ ਲੋਕੀ ਤੁਰੇ ਫਿਰਦੇ ਐ, ਉਹਨਾਂ ਚ ਇੰਨਾ ਕਾਮ ਨਹੀਂ ਭਟਕਦਾ ਸਾਡੇ ਵਾਲਿਆਂ ਦੇ ਦਿਮਾਗਾਂ ਦੇ ਵਿੱਚ। ਹਰ ਵੇਲੇ ਏਦਾਂ ਕੁੜੀਆਂ ਉੱਥੋਂ ਲੰਘਦੀਆਂ ਹੋਣਗੀਆਂ, ਕੋਈ ਮੁੜ ਮੁੜ ਕੇ ਨਹੀਂ ਵੇਖਦਾ। ਇੱਥੇ ਤੁਸੀਂ ਕਹੋ ਕਿਸੇ ਧੀ ਭੈਣ ਨੂੰ ਇੱਥੋਂ ਲੰਘ ਕੇ ਵਿਖਾਏ, ਨਜ਼ਰ ਹਟਾਉਂਦੇ ਜਿੰਨਾ ਚਿਰ ਉਹ ਲੁਕ ਨਹੀਂ ਜਾਂਦੀ, ਉਹਨਾਂ ਚਿਰ ਉਹਦੇ ਕਨੀ ਵੀ ਵੇਖੀ ਉੱਥੇ ਨਹੀਂ ਵੇਖਦੇ। ਇੱਦਾਂ ਜੇ ਉਹਨਾਂ ਦੇ ਬਾਹਰ ਇੱਦਾਂ ਲੱਗਦਾ ਸਾਡੇ ਦਿਮਾਗਾਂ ਦੇ ਵਿੱਚ ਹੈ। ਵੱਡੇ ਵੱਡੇ ਬਲਾਤਕਾਰ ਸਾਡੇ ਹੁੰਦੇ ਐ, ਉੱਥੇ ਨਹੀਂ ਹੁੰਦੇ ਸਾਡੇ। ਉਹ ਜਿਹੜਾ ਅੰਦਰ ਜ਼ਹਿਰ ਭਰਿਆ ਪਿਆ, ਮੈਂ ਤਾਂ ਹੀ ਕਹਿਣਾ ਦਬਾਇਆ ਜਾਂਦਾ ਹੈ, ਜਿਹੜੀ ਚੀਜ਼ ਤੁਸੀਂ ਦਬਾਉਂਦੇ ਹੋ ਓਨੀ ਬਲਾਸਟ ਨਾਲ ਬਾਹਰ ਆਊ ਹੈ, ਦਬਾਉਣ ਕਰਕੇ ਓਨੀ ਤਾਕਤ ਨਾਲ ਆ ਰਿਹਾ ਸਾਰਾ ਕੁਛ, ਔਰ ਨਹੀਂ ਲੁਕਿਆ ਰਹਿੰਦਾ। ਤਾਂ ਕਰਕੇ ਇਰੀਟੇਟ ਹੋਣਾ ਛੱਡੋ, ਇਹਨਾਂ ਮਸਲਿਆਂ ਤੇ ਵਿਚਾਰ ਕਰਨਾ ਸਿੱਖ ਲਈਏ। ਤੇ ਜਦੋਂ ਹੀ ਅਸੀਂ ਇਹਨਾਂ ਗੱਲਾਂ ਬਾਰੇ ਸੋਚਣਾ ਸ਼ੁਰੂ ਕਰਾਂਗੇ, ਬੜੇ ਸੌਖੇ ਹੋ ਜਾਾਂਗੇ। ਮੈਂ ਕੱਲ ਕਵਿਤਾ ਵੇਖਦਾ ਸੀ ਇੱਕ ਬੜੀ ਪਿਆਰੀ, ਲਓ ਆਪਾਂ ਸਾਰੇ ਰਲ ਕੇ ਪੜ੍ਹਦੇ ਹਾਂ। ਸਮਝ ਆ ਗਈ ਨਾ ਜਦੋਂ ਤੋਂ ਦਿਮਾਗ ਚੱਲ ਪਿਆ, ਗਿਆਨ ਲਿਆ ਅਕਲ ਲਈ,
ਜਦੋਂ ਦੇ ਤੇਰੇ ਹੋ ਗਏ ਜ਼ਿੰਦਗੀ ਪਿਆਰੀ ਪਿਆਰੀ जपे तेरे हो जिंदगी प्यारी प्यारी जपे जदों में तेरे हो जिंदगी प्यारी प्यारी जपे जदों में तेरे हो जिंदगी प्यारी प्यारी जावा जदों से तेरे हो जिंदगी प्यारी प्यारी गज के बोलना है जदों से तेरे जिंदगी प्यारी प्यारी सिर से चुके आसी पार बड़ा आवाज दे विच सी खार बड़ा क्या सी भार बड़ा आवाज दे विच सी खार बड़ा सिर से चुकया सी भार बड़ा आवाज दे विच सी खार बड़ा सिर से चुकया सी भार बड़ा आवाज दे विच सी खार बड़ा खार पर हुण सारे मुक गए ने मेरी जिंदगी दे सियापे जदों दे तेरे हो गए जिंदगी प्यारी प्यारी जपे जदों दे तेरे हो गए जिंदगी प्यारी प्यारी जपे जदों प्यारी प्यारी तेरे गज के जदों दे
जिंदगी प्यारी प्यारी जसे
हनेरे दे विच फिर दे सी थां थां ते जाके गिरदे सी
हनेरे विच फिरदे सी थां थां ते जाके गिरदे सी
हनेरे दे विच
फिरदे सी थां थां ते जाके गिरदे सी
हनेरे दे विच फिरदे थां थां ते जाके गिरदे ਹੁਣ ਤਾਂ ਬਸ ਚਾਰੇ ਪਾਸੇ ਦੀ ਮੈਨੂੰ ਗਿਆਨ ਦਾ ਚਾਨਣ ਜਾਪੇ ਜਦੋਂ ਮੈਂ
ਹੋ ਗਿਆ
ਪਿਆਰੀ ਪਿਆਰੀ ਜਦੋਂ
ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ
ਜਦੋਂ ਦੇ ਤੇਰੇ ਹੋ ਗਿਆ ਜ਼ਿੰਦਗੀ ਜਦੋਂ ਦੇ ਪਹਿਲਾਂ ਹੋਰਾਂ ਦੇ ਸਿਰ ਹੁੰਦੇ ਸੀ ਹੁਣ ਖੁਦ ਮੁਖ ਤਿਆਰੀ ਆਈ ਹੈ
ਹੋਰਾਂ ਦੇ ਸਿਰ ਹੁੰਦੇ
ਖੁਦ ਮੁਖ ਤਿਆਰੀ ਆਈ ਹੈ ਹੋਰਾਂ ਦੇ ਸਿਰ
ਹੁੰਦੇ ਸੀ ਹੁਣ ਖੁਦ ਮੁਖ ਤਿਆਰੀ ਆਈ ਹੈ
ਪਹਿਲਾਂ ਕਿਸੇ ਦੇ ਸਿਰ ਤੇ ਸੀ ਹੁਣ ਆਪਣਾ ਕਮਾਉਣ ਲੱਗ ਪਏ ਆਪਣਾ ਖਾਣ ਲੱਗ ਪਏ ਮਾੜਾ ਚੰਗਾ ਆਪਣਾ ਪਤਾ ਲੱਗਣ ਲੱਗ ਗਿਆ ਡਿਪੈਂਡ ਨਹੀਂ ਰਹੇ ਕਿਸੇ ਤੇ ਪਹਿਲਾਂ ਹੋਰਾਂ ਦੇ ਸਿਰ ਹੁੰਦੇ ਸੀ ਹੁਣ ਖੁਦ ਮੁਖ ਤਿਆਰੀ ਆਈ ਹੈ
ਫਿਰ ਹੁੰਦੇ ਸੀ ਹੁਣ ਖੁਦ ਮੁਖ ਤਿਆਰੀ ਆਈ ਹੋਰਾਂ ਦੇ ਸਿਰ ਹੁੰਦੇ ਸੀ ਹੁਣ ਖੁਦ ਮੁਖ ਤਿਆਰੀ ਆਈ
ਪੈਰਾਂ ਵਿੱਚ ਬੈਠੇ ਰਹਿੰਦੇ ਸੀ ਪੈਰਾਂ ਵਿੱਚ ਬੈਠੇ ਰਹਿੰਦੇ ਸੀ ਹੁਣ ਰੱਜ ਕੇ ਗੈਰਤ ਆਈ ਪੈਰਾਂ ਦੇ ਵਿੱਚ ਪੈਂਦੇ ਸੀ ਹੁਣ ਰੱਜ ਕੇ ਗੈਰਤ ਆਈ ਪੈਰਾਂ ਦੇ ਵਿੱਚ ਪੈਂਦੇ ਸੀ ਹੁਣ ਰੱਜ ਕੇ ਗੈਰਤ ਆਈ ਮਸਲੇ ਹੁਣ ਜ਼ਿੰਦਗੀ ਦੇ ਮਸਲੇ ਹੁਣ ਜ਼ਿੰਦਗੀ ਦੇ ਸੁਲਝਾਉਣੇ ਪੈਣਗੇ ਆਪੇ ਜਦੋਂ ਤੇਰੇ ਹੋਵੇ ਹਾਂ ਜ਼ਿੰਦਗੀ ਪਿਆਰੀ ਪਿਆਰੀ ਤੇਰੇ ਹੋਵੇ ਹਾਂ ਜ਼ਿੰਦਗੀ ਬੋਲੋ ਜੀ ਜਦੋਂ ਦੇ ਤੇਰੇ ਜ਼ਿੰਦਗੀ ਜਦੋਂ ਦੇ ਜ਼ਿੰਦਗੀ ਪਿਆਰੀ ਪਿਆਰੀ ਜਦੋਂ ਦੇ ਤੁਸੀਂ ਅਕਲ ਵਾਲੇ ਬਣੋਗੇ ਗਿਆਨ ਦੇ ਲੜ ਲੱਗੋਗੇ ਜ਼ਿੰਦਗੀ ਸੌਖੀ ਹੋ ਜਾਊ ਗਿਆਨਵਾਨ ਬਣ ਗਏ ਕੌਨਫੀਡੈਂਸ ਆ ਗਿਆ ਆਪਣਾ ਕਮਾਉਣ ਲੱਗ ਪਏ ਆਪਣਾ ਖਾਣ ਲੱਗ ਪਏ ਪੈਰਾਂ ਤੇ ਖੜੇ ਹੋ ਗਏ ਫੈਸਲੇ ਵੀ ਫਿਰ ਆਪਣੇ ਘਰ ਚ ਪਤਾ ਚੱਲਦੀ ਕਿਹਦੀ ਹੈ ਜਿਹੜਾ ਕਮਾਉਂਦਾ ਹੁੰਦਾ ਜਿਹੜਾ ਮਿਹਨਤ ਕਰਦਾ ਉਹਦੀ ਗੱਲ ਗੌਰ ਨਾਲ ਸੁਣੀ ਜਾਂਦੀ ਹੈ ਤੇ ਮੈਂ ਇਹ ਬੇਨਤੀ ਕਰਦਾ ਰਿਹਾ 5000 ਮਿਲਦਾ ਕਰੋ ਕੰਮ 7 ਮਿਲਦਾ ਕਰੋ ਕੰਮ ਮੈਂ ਪਿਛਲੇ ਐਤਵਾਰ ਕਿਹਾ ਸੀ ਦਿਹਾੜੀ ਵਾਲੇ ਵੀ 10-10 ਹਜ਼ਾਰ ਕਮਾ ਲੈਂਦੇ ਅੱਜ ਕੱਲ 10-10 ਹਜ਼ਾਰ ਕਮਾ ਲੈਂਦੇ ਤਾਂ ਕਰਕੇ ਆਪਣੇ ਆਪ ਨੂੰ ਕਾਇਮ ਕਰੋ ਪੈਰਾਂ ਤੇ ਖੜੇ ਹੋਈਏ ਤਕੜੇ ਹੋਈਏ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਹੁਣ ਜਲਦੀ ਅੱਜ ਸਮਾਪਤੀ ਕਰ ਦੇਣੀ ਮੈਂ ਜਾਣਾ ਜ਼ਰੂਰੀ ਤੇ ਜਿਹੜੀ ਸੰਗਤ ਮਿਲਣ ਵਾਲੀ ਹੈ ਜਿਹੜੇ ਮਿਲਦੇ ਨੇ ਉਹਨਾਂ ਨੂੰ ਬੇਨਤੀ ਹੈ ਉਹ ਮੈਨੂੰ ਦਰਸ਼ਨ ਨਾ ਦਿਓ ਜਿਹੜੇ ਮਿਲਦੇ ਰਹਿੰਦੇ ਜਾਂ ਕਈ ਕੱਲ ਮਿਲੇ ਹੈ ਜਈ ਕਈ ਮਿਲਦੇ ਰਹਿੰਦੇ ਜਿਹੜੇ ਕੋਈ ਨਵੇਂ ਆਏ ਹੋਏ ਹੋਣ ਜਿਨ੍ਹਾਂ ਨੂੰ ਮੈਂ ਕਦੇ ਨਹੀਂ ਮਿਲਿਆ ਉਹ ਮਿਲ ਸਕਦੇ ਉਹਨਾਂ ਵਾਸਤੇ ਮੈਂ ਅੱਧਾ ਕੁ ਘੰਟਾ ਖੜਾਂਗਾ ਪਿੱਛੇ ਮੈਂ ਹੁਣ ਹੀ ਖੜੇ ਜਦੋਂ ਮੈਂ ਸਮਾਪਤੀ ਕਰਕੇ ਜਾਣਾ ਮੈਂ ਉਧਰਲੇ ਪਾਸੇ ਖੜਾਂਗਾ ਉਹ ਫਤਿਹ ਬੁਲਾ ਲੈਣ ਜਿਹੜੇ ਮਿਲੇ ਨਹੀਂ ਤੇ ਜਿਹੜੇ ਪਹਿਲਾਂ ਮਿਲਦੇ ਰਹਿੰਦੇ ਐ ਬੈਠਦੇ ਐ ਗੱਲਬਾਤ ਕਰਦੇ ਰਹਿੰਦੇ ਐ ਉਹ ਮੇਰਾ ਟਾਈਮ ਖਰਾਬ ਨਾ ਕਰਨ ਅਗਲੇ ਐਤਵਾਰ ਆ ਜਾਓ ਸ਼ਨੀਵਾਰ ਆ ਜਾਓ ਜਦੋਂ ਤੁਹਾਡਾ ਜੀ ਕਰੇ ਆ ਜਾਓ ਬੜੇ ਵੀਰ ਨੇ ਬਹਿ ਕੇ ਅੱਧਾ ਅੱਧਾ ਘੰਟਾ ਵੀ ਗੱਲਾਂ ਕਰਦੇ ਐ ਚੱਜ ਦੀ ਗੱਲ ਕਰੋ 10-15 ਮਿੰਟ ਬੈਠੋ ਅੱਧਾ ਘੰਟਾ ਬੈਠੋ ਕੋਈ ਸੋਹਣਾ ਸਵਾਲ ਪੁੱਛੋ ਫਿਰ ਭਾਵੇਂ ਮੇਰਾ ਘੰਟਾ ਵੀ ਲੱਗ ਜਾਵੇ ਗੱਲ ਸੋਹਣੀ ਕਰੋ ਵਧੀਆ ਕਰੋ ਪੱਧਰ ਵੀ ਗੱਲ ਦਾ ਵਧੀਆ ਬਣਾਓ ਸੁਣ ਸੁਣ ਕੇ ਸਮਝੋ ਤੇ ਸਮਝ ਕੇ ਆਪਣੀ ਗੱਲ ਨੂੰ ਵਜਨ ਪਾਓ ਆਪਣੀ ਗੱਲ ਵਿੱਚ ਜਦੋਂ ਗੱਲ ਵਿੱਚ ਵਜਨ ਹੁੰਦਾ ਹੈ ਫਿਰ ਗੱਲ ਨੂੰ ਸਮਝਣਾ ਵੀ ਚਾਹੀਦਾ ਫਿਰ ਸਮਝਾਉਣਾ ਵੀ ਚਾਹੀਦਾ ਡਿਸਕਸ਼ਨ ਕਰਨ ਦਾ ਫਿਰ ਸਵਾਦ ਆਉਂਦਾ ਸੋ ਆਪ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਜ਼ਿੰਦਗੀ ਛੋਟੀ ਜਿਹੀ ਹੈ ਜਦੋਂ ਆਪਾਂ ਤਾਸ਼ ਖੇਡਦੇ ਹੋਈਏ ਨਾ ਤਾਸ਼ ਤੇ ਸਾਨੂੰ ਉਹਨਾਂ ਪੱਤਿਆਂ ਨਾਲ ਹੀ ਖੇਡਣਾ ਪੈਂਦਾ ਜਿਹੜੇ ਪੱਤੇ ਸਾਡੇ ਹਿੱਸੇ ਆਏ ਕਿ ਹੋਰਾਂ ਨਾਲ ਖੇਡਣੀ ਪੈਂਦੀ ਜਿੰਨੇ ਕ ਆ ਗਏ ਹਿੱਸੇ ਉਹਦੇ ਨਾਲ ਹੀ ਖੇਡਣੀ ਪੈਂਦੀ ਨਾ ਵੇਖਿਓ ਵੀਰੋ ਰੰਗ ਕਾਲਾ ਹੈ ਇਹੀ ਪੱਤਾ ਹਿੱਸੇ ਆਇਆ ਮੇਰਾ ਕੱਦ ਛੋਟਾ ਹੈ ਹਿੱਸੇ ਇਹੋ ਹੀ ਪੱਤਾ ਸਮਝਦੇ ਹੋ ਜਿੱਦਾਂ ਦਾ ਵੀ ਹੈਗਾ ਇਹ ਪੱਤੇ ਹਿੱਸੇ ਆਏ ਹੈ ਖੇਡਣਾ ਇਹਨਾਂ ਨਾਲ ਹੀ ਪੈਣਾ ਹੁਣ ਨਹੀਂ ਬਦਲ ਹੋ ਜਾਣੇ ਹੁਣ ਨਹੀਂ ਚੇਂਜ ਹੋਣੇ ਪਰ ਜਿਹੜੀ ਗੁਣ ਨੇ ਨਾ ਕੁਆਲਿਟੀ ਉਹ ਵਧਾਈ ਜਾ ਸਕਦੀ ਉਹ ਕਮਾਲ ਦੇ ਪੱਤੇ ਨੇ ਕਮਾਲ ਦੇ
ਤੁਸੀਂ ਸੋਚ ਵੀ ਨਹੀਂ ਸਕਦੇ ਇਦਾਂ ਦੇ ਪੱਤੇ ਨੇ ਜਿਹੜੇ ਪੈਦਾ ਕਰਨੇ ਹੁੰਦੇ ਨੇ। ਪੱਤਾ ਪੈਦਾ ਨਹੀਂ ਹੋ ਜਾਣਾ ਖੇਡਦੇ ਹੋਈਏ, ਪਰ ਇਹ ਪੈਦਾ ਹੋ ਜਾਂਦਾ। ਉਹ ਗੁਣ, ਉਹ ਤੁਹਾਡੀ ਕੁਆਲਿਟੀ, ਤੁਹਾਡੇ ਪੱਤੇ ਬਣ ਜਾਣਗੇ। ਉਹ ਵੀਰਾ ਰੰਗ ਗੋਰੇ ਵਾਲਾ ਪੱਤਾ ਸਿੱਟੇ ਅਗਲਾ, ਮੇਰਾ ਬੜਾ ਤਿੱਖਾ ਨੱਕ ਲੈ ਸਿੱਟ ਪੱਤਾ, ਮੇਰਾ ਕੱਦ ਬੜਾ 6'2" ਲੈ ਸਿੱਟ ਪੱਤਾ, ਮੈਂ ਬੜਾ ਬੋਡੀ ਆ ਸਿੱਟ ਪੱਤਾ। ਸਿੱਟ ਤੇ ਸਾਰਿਆਂ ਨੇ, ਪਰ ਤੇਰੀ ਜਿਹੜੀ ਕੁਆਲਿਟੀ ਹੋਣੀ ਹੈ, ਤੇਰੀ ਜਿਹੜੀ ਸਹਿਨਸ਼ੀਲਤਾ ਵਾਲਾ ਗੁਣ ਵਾਲਾ ਪੱਤਾ, ਤੇਰੀ ਮਿਹਨਤ ਵਾਲਾ ਪੱਤਾ, ਤੇਰਾ ਟਾਈਮ ਟੇਬਲ ਵਾਲਾ ਪੱਤਾ, ਤੇਰਾ ਜ਼ਿੰਮੇਵਾਰ ਹੋਣ ਵਾਲਾ ਪੱਤਾ ਸਿੱਟ ਦੀ, ਉੱਥੇ ਕਈ ਰੰਗਾਂ ਵਾਲੇ ਕੱਦਾਂ ਵਾਲੇ ਫਿੱਕੇ ਪੈ ਜਾਂਦੇ, ਸੋਹਣੇ ਨਹੀਂ ਲੱਗਦੇ। ਇਹ ਪੱਤੇ ਨੇ ਜਿਹੜੇ ਪੈਦਾ ਕਰ ਲੈਣੇ ਨੇ, ਅਸੀਂ ਕਰ ਸਕਦੇ ਹਾਂ ਤੁਸੀਂ ਨਵੇਂ ਨਵੇਂ ਪੱਤੇ ਗੁਣ ਪੈਦਾ ਕਰ, ਫਿਰ ਖੇਡੀ, ਫਿਰ ਜ਼ਿੰਦਗੀ ਦੀ ਖੇਡ ਦਾ ਸਵਾਦ ਆ। ਬਾਕੀ ਨਹੀਂ ਵੀ ਤੇ ਖੇਡਦਾ ਫਿਰ ਵੀ ਰਹਿ, ਹਾਰ ਵੀ ਚੱਲੂ ਜਿੱਤ ਵੀ ਚੱਲੂ, ਜਿੱਤਾਂ ਹਾਰਾਂ ਚੱਲਦੀਆਂ ਰਹਿਣਗੀਆਂ, ਪਰ ਖੇਡਦੇ ਰਹਿਣਾ ਚਾਹੀਦਾ। ਜਿਹੜੇ ਪੱਤੇ ਖੇਡਣ ਵਾਲੇ ਬੰਦੇ ਨੇ ਰੋਜ਼ ਜਾਂਦੇ ਨੇ, ਰੋਜ਼ ਖੇਡਦੇ ਨੇ, ਕਈ ਵਾਰੀ ਹਾਰਦੇ ਨੇ ਕਈ ਵਾਰੀ ਜਿੱਤਦੇ, ਪਰ ਛੱਡਦੇ ਨਹੀਂ। ਜ਼ਿੰਦਗੀ ਹੈ, ਇਹਨੂੰ ਖੇਡਦੇ ਰਹਿਣਾ ਭਾਈ, ਜਿੱਦਾਂ ਦੇ ਪੱਤੇ ਮਿਲੇ ਨੇ ਖੇਡੋ, ਭੱਜੋ ਨਾ ਦੌੜੋ ਨਾ। ਆ ਕੀ ਗੱਲ ਪਕੜ, ਚਲੋ ਹੁਣ ਕੜੀ ਖਾਓ, ਲੰਗਰ ਚ ਬੈਠੋ, ਬਹੁਤ ਵਧੀਆ ਪ੍ਰਸ਼ਾਦਾ ਬੜਾ ਸੋਹਣਾ। ਮੈਂ ਕੱਲ ਲਾਂਗਰੀ ਨੂੰ ਬੁਲਾ ਕੇ ਸਪੈਸ਼ਲ ਸ਼ਾਬਾਸ਼ ਦਿੱਤੀ, ਬਹੁਤ ਸੋਹਣਾ ਪ੍ਰਸ਼ਾਦਾ ਬਣਾਉਂਦੇ ਰੀਝ ਨਾਲ, ਤੇ ਲੰਗਰ ਚ ਬੈਠੋ, ਪ੍ਰਸ਼ਾਦਾ ਛਕੋ। ਫਿਰ ਆਪ ਜੀ ਜਿਹੜੇ ਮਿਲਣ ਵਾਲੇ ਨੇ ਉਹ ਨਾ ਛਕਿਓ, ਜਿਨ੍ਹਾਂ ਨੇ ਜਿਹੜੇ ਜਾਣ ਵਾਲੇ ਨੇ ਉਹ ਪਹਿਲਾਂ ਛਕ ਲਓ, ਜਿਹੜੇ ਮਿਲਣ ਵਾਲੇ ਨੇ ਫਟਾਫਟ ਫਤਿਹ ਬੁਲਾ ਲਿਓ। ਪਰ ਜੇ ਮੈਨੂੰ ਕੱਲ ਮਿਲਿਆ ਹੋਇਆ ਹੋਇਆ ਜਾਂ ਰੋਜ਼ ਮਿਲਦੇ ਆ, ਫਿਰ ਮੈਂ ਤੈਨੂੰ ਪਤਾ ਹੀ ਹੈ, ਬਸ ਫਿਰ ਮੈਂ ਤੈਨੂੰ ਪਤਾ ਹੀ ਹੈ। ਜੇ ਹੁਣ ਰੋਜ਼ ਮਿਲਦਾ ਅੱਜ, ਫਿਰ ਵੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਮੈਂ ਦੇਖਣਾ, ਮੈਂ ਤੈਨੂੰ ਸਰੋਪਾ ਪਾ ਦੇਣਾ ਉੱਥੇ, ਤੈਨੂੰ ਪਤਾ ਹੀ ਹੈ ਮੇਰੇ ਸੁਭਾਅ ਦਾ। ਗੱਜ ਕੇ ਹੁਣ ਆਪਾਂ ਪੜ੍ਹੀਏ, ਫਿਰ ਆਪਾਂ ਅਰਦਾਸ ਕਰੀਏ, ਹੁਕਮਨਾਮੇ ਸੁਣੋ। ਤੁਹਾਡੇ ਚੱਕਰਾਂ ਚ ਮੇਰੀ ਫਲਾਈਟ ਨਾ ਨਿਕਲ ਜਾ ਕਿਤੇ, ਮੈਂ ਤਾਂ ਕਹਿ ਰਿਹਾ, ਮੈਨੂੰ ਆਪਣਾ ਫਾਇਦਾ, ਮੈਂ ਲੇਟ ਹੋ ਗਿਆ ਕਿਤੇ ਅੱਗੇ ਪਿੱਛੇ। ਸੋ ਜਿਹੜੇ ਨਹੀਂ ਮਿਲੇ ਦੂਰੋਂ ਆਏ ਆ, ਕਈ ਵਾਰੀ ਜ਼ਰੂਰੀ ਹੁੰਦਾ ਹੈ ਉਹ ਮਿਲ ਕੇ ਜਾਣ ਇੱਕ ਮਿੰਟ, ਤੇ ਬਾਕੀ ਅਗਲੇ ਐਤਵਾਰ ਆ ਜਾਓ, ਮੈਂ ਇੱਥੇ ਹੀ ਹਾਂ। ਅਗਲੇ ਪ੍ਰੋਗਰਾਮ ਜਿੰਨੇ ਵੀ ਨੇ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਟਾਈਮ ਬਣਾਇਆ ਕਰੋ, ਟਾਈਮ ਲੈ ਕੇ ਸੈਟਿੰਗ ਕਰਕੇ ਸਮਾਂ ਬਣਾ ਕੇ ਫਿਰ ਆ ਕੇ ਬੈਠ ਕੇ ਮਿਲਿਆ ਕਰੋ।
ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ, ਜਦੋਂ ਦੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ, ਜਾਪੇ ਜਦੋਂ ਦੇ ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ, ਜਾਪੇ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਸ ਮਹੱਲੇ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਇਹਨੇ ਰਹਿ ਤੇਰੂ, ਜਿੰਨੀ ਨਾਮ ਤੇ ਆਇਆ ਕਹਿ ਮਸਕਤ ਕਾਲ ਪਿਆਰੀ ਪਿਆਰੀ, ਪੜਿਓ ਪੜੋ ਜਦੋਂ ਨੇ ਪਿਆਰੀ ਪਿਆਰੀ, ਜਿੰਨੀ ਨਾਮ ਤੇ ਆਇਆ ਗਏ ਸਖਤ ਖਾਲੇ ਮੱਥੇ ਉੱਜ
ਕੀ ਫਤਿਹ ਵਸੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਮਾਰੀ ਜਿਓ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈਬ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆਵੇ ਜਿਤਿਆਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਫਤਿਹ ਬਿਰਦ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਨਾ ਰਹਿਦਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਪੀਰ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤਿ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਸਰਦਾਰ ਅਜੈਬ ਸਿੰਘ ਚਰਨਜੀਤ ਕੌਰ ਪ੍ਰਦੀਪ ਸਿੰਘ ਅਮਰਜੀਤ ਸਿੰਘ ਅਮਰੀਕ ਸਿੰਘ ਬਲਵਿੰਦਰ ਕੌਰ ਸਤਿਗੁਰੂ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਆਵੇ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਡੰਡਾ ਸਰਬ ਕਲਾ